गावन सिद्ध समाधि अंदर गावन साध विचारे गावन जति सती संतोखी गावन वीर करारे गावन पंडित पढ़न रखी सर जोग जोग वेदा नाले गावह मोहनिया मन मोहन सुरगा मच प्याले गावन रत्न उपाय तेरे अठ सठ तीर्थ नाले गावह जोध महाबल सूरा गावह खानी चारे गावह खंड मंडल वर पंडा कर कर रखे तारे शे तुदनु गावह जो तुद पावन रते ते पवित्र शाले होर केते गावन से मैं चेतना आवन नानक क्या विचारे से तुदनु गावह जो तुद पावन रते तेरे पवित्र शाले होर केते गावन से मैं चेतना आवन नानक क्या विचारे वाहिगुरु जी का खालसा वाहिगुरु जी की फतेह। परम सम्मान योग सतगुरु गुरु ग्रंथ साहिब महाराज जी के पावन पवित्र हजूरी अंदर सुबाए मान हुए बैठे गुरमुख प्यारे सतसंगी जनों संध्या वेले दे इस दीवान की हाजरी भर के सतगुरु जी दे अमृत बचना का कीर्तन आप जी ने सत्कार योग भाई साहब जी कोरा पासो सरवण किया। सतगुरु गुरु नानक साहब महाराज जी दे उचारण किए हुए पवित्र बचन जपजी साहब जी की छठवीं पौड़ी जिस दा गौन वालिया नाल संबंधित एक हिस्सा आप जी ने सरवण किया क्योंकि हजूर दी ए पावन पवित्र उचारण कीती कोई पौड़ी कुछ लंबेरी है ते दो हिस्सों विच एदी विचार कीती जाएगी। आरंभ विच एक अर्ज करदे हां कि ए जो सतगुरु जी दी सताईवीं पौड़ी है जपजी साहब जी दी पवित्र बाणी अंदर ए सोदर लहराज साहब जी दा पाठ करने हां ते ए पौड़ी ए बचन ए शब्द कह लईए सोदर दी प्रारंभता ते तीसरी वार जदों गुरु ग्रंथ साहब जी दा राग आसा आपां पढ़ने हां ते हजूर ने यह शब्द जेड़ा गुरु ग्रंथ साहब जी दे राग आसा की प्रारंभता वेले दर्ज किया। लहराज साहब जी दे अंदर पढ़िया जाने वाला यह शब्द और जपजी साहब जी की पावन पवित्र बाणी अंदर पढ़िया जाने वाला यह शब्द अर्थ भावें एक ने पर पाठ भेद है। इतने शब्द ज्यादातर गावे आया उथे शब्द गावन आंदा इथे पवित्र बचन तोनू आंदा लहराज साहब जी दी बाणी विच शब्द तुद नू आंदा कहण तो मुराद पाठ भेद है अंतर है पाठ विच ਪਰ ਇਹ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਰੱਖਿਆ ਕਿ ਸਿੱਖ ਜਦੋਂ ਵੀ ਬਾਣੀ ਪੜ੍ਹੇ, ਖਾਸ ਕਰਕੇ ਨਿਤਨੇਮ ਦੀ ਬਾਣੀ, ਤੇ ਸੁਚੇਤ ਹੋ ਕੇ ਗੁਰੂ ਕੀ ਬਾਣੀ ਦਾ ਪਾਠ ਕਰੇ। ਇਹੀ ਕਾਰਨ ਕਈ ਵਾਰੀ ਅਰਜ਼ ਮੈਂ ਕਰਨਾ ਹੁੰਦਾ, ਮੈਂ ਸਿਰਫ ਇੱਕ ਦੋ ਮਿੰਟ ਲੈਣੇ ਨੇ ਪ੍ਰਾਰੰਭ ਵਿੱਚ, ਆਪਾਂ ਜਪਜੀ ਸਾਹਿਬ ਦਾ ਪਾਠ ਕਰਨੇ। ਕਈ ਵਾਰੀ ਚੇਤਨਤਾ ਤੋਂ ਬਿਨਾਂ, ਸਾਵਧਾਨੀ ਤੋਂ ਬਿਨਾਂ ਪਾਠ ਕਰੀਏ ਤੇ ਜਪਜੀ ਸਾਹਿਬ ਦਾ ਪਾਠ ਵੀ ਗੁਰਮੁਖੋਂ ਸੰਪੂਰਨ ਨਹੀਂ ਜੇ ਹੋ ਸਕਦਾ, ਜਾਂ ਵਿੱਚੋਂ ਛੱਡ ਜਾਵਾਂਗੇ। ਹੁਣ ਜਿਵੇਂ ਹਜ਼ੂਰ ਦਾ ਅਸੋਦਰ ਦੀ ਪਾਠ ਆਪਾਂ ਪੌੜੀ ਆਉਂਦੀ ਏ, ਤੇ ਕਈ ਵਾਰੀ ਅਕਸਰ ਹਰ ਇੱਕ ਨਾਲ ਵਾਪਰਦਾ ਕਿ ਜਦੋਂ ਅੰਮ੍ਰਿਤ ਵੇਲੇ ਇਸ ਪੌੜੀ ਦਾ ਪਾਠ ਆਪਾਂ ਸੰਪੂਰਨ ਕਰਾਂਗੇ ਕਿ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਤੇ ਬੇਧਿਆਨਾ ਮਨੁੱਖ ਅੱਗੋਂ ਪਾਠ ਸ਼ੁਰੂ ਕਰਦਾ ਗਾ, ਆਖਾ ਮਹਿਲਾ ਪਹਿਲਾ, ਸੁਣ ਵੱਡਾ ਆਖਾ ਸਭ ਕੋਏ, ਕੇਵਟ ਵੱਡਾ ਠੀਠਾ ਹੋਏ। ਤੇ ਕਈ ਵਾਰੀ ਬੇਧਿਆਨਾ ਜਦੋਂ ਪਾਠ ਦੋ ਤਿੰਨ ਸ਼ਬਦ ਪੜ ਜਾਂਦਾ, ਫਿਰ ਸੋਚਦਾ ਕਰਦਾ ਤਾਂ ਜਪਜੀ ਸਾਹਿਬ ਦਾ ਪਾਠ ਪਿਆ ਤਾਂ ਅੰਮ੍ਰਿਤ ਵੇਲੇ ਦਾ ਨਿਤਨੇਮ, ਤੇ ਪਹੁੰਚ ਗਿਆ ਸ਼ਾਮ ਨੂੰ ਸੋਧਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੇ। ਇਹੀ ਕਾਰਨ ਕਿ ਜਦੋਂ ਆਪਾਂ ਮੰਨੇ ਕੀ ਪੌੜੀ ਪੜ੍ਹਨੇ ਆ, ਮੰਨੇ ਕੀ ਜਦ ਕਹੀ ਨਾ ਜਾਏ, ਜੀ ਕੋ ਕਹੇ ਪਿੱਛੇ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਇਹ ਪਾਠ ਕਰਦਿਆਂ ਕਈ ਵਾਰੀ ਜਗਿਆਸੂ ਬੇਧਿਆਨਾ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਭਾਰਤ ਘੜੀਆਂ ਬਹੁਤ ਅਨੂਪ, ਤਾਂ ਕਿ ਆ ਗੱਲਾਂ ਕੱਠੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਉੱਥੇ ਜਾ ਪਹੁੰਚਦਾ। ਇਸੇ ਤਰ੍ਹਾਂ ਮੇਰੇ ਸਤਿਗੁਰੂ ਨੇ ਜਾਪ ਸਾਹਿਬ ਦੀ ਪਵਿੱਤਰ ਬਾਣੀ ਦਿੱਤੀ, ਥੋੜੀ ਜੀ ਇਕਾਗਰਤਾ ਬਖਸ਼ਿਆ, ਜੇ ਨਿਤਨੇਮ ਦੇ ਅੰਦਰ ਜਾਪ ਸਾਹਿਬ ਦਾ ਪਾਠ ਕਰਨੇ। 199 ਬੰਦ ਨੇ ਜਾਪ ਸਾਹਿਬ ਜੀ ਦੇ, ਤੇ 22 ਛੰਦ ਨੇ ਜਾਪ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ, ਤੇ ਧਿਆਨ ਰੱਖਣਾ ਪਰਤ ਪਰਤ ਕੇ ਉਹ ਛੰਦ ਆਉਂਦੇ ਨੇ, ਭੁਜੰਗ ਪ੍ਰਯਾਤ ਛੰਦ ਆਉਂਦੇ ਨੇ, ਚਾਕਰੀ ਛੰਦ ਆਉਂਦੇ ਨੇ, ਤੇ ਕਈ ਛੰਦ ਜਿਹੜੇ ਦੋ ਦੋ ਵਾਰ ਆਏ ਨੇ, ਮਨੁੱਖ ਭੁਲੇਖਾ ਖਾ ਜਾਂਦਾ। ਇੱਕ ਵਾਰੀ ਛੰਦ ਹੁੰਦਾ ਚਰਪਟ ਛੰਦ ਦਾ ਪ੍ਰਸਾਦ ਅੰਮ੍ਰਿਤ ਕਰਨੇ ਅੰਮ੍ਰਿਤ ਧਰਨੇ, ਤੇ ਕਈ ਵਾਰੀ ਮਨੁੱਖ ਇਹ ਪਾਠ ਕਰਦਾ ਕਰਦਾ ਚਰਪਟ ਛੰਦ ਤੇ ਪਹੁੰਚ ਜਾਂਦਾ। ਸਰਵੰਗਹੰਤਾ ਸਰਵੰ ਗਿਆਤਾ, ਸਰਵੰਗਹੰਤਾ ਸਰਵੰਗੰਤਾ। ਇਸੇ ਤਰ੍ਹਾਂ ਕਈ ਵਾਰੀ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕਿ ਅਛਿਜ ਦਿਸ਼ ਹੈ ਕਿ ਅਛਿਜ ਭੇਸ਼ ਹੈ, ਆਪਾਂ ਜਦੋਂ ਇਹ ਪਾਠ ਕਰਨੇ ਹੈ ਤੇ ਪਹੁੰਚ ਜਾਂਦੇ ਹਾਂ ਭਗਵਤੀ ਸ਼ੰਤ ਪ੍ਰਸਾਦ ਕੇ ਦਾਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਇਹੀ ਕਾਰਨ ਸਵਈਆਂ ਦਾ ਪਾਠ ਕਰਨੇ ਅਖੀਰ ਤੇ ਕਰੀਬ ਇੱਕੋ ਜਿਹੀਆਂ ਪੰਕਤੀਆਂ ਹੁੰਦੀਆਂ ਨੇ, ਸ੍ਰੀ ਭਗਤ ਸ੍ਰੀ ਭਗਵਾਨ ਭਜੇ ਬਿਨ, ਸ੍ਰੀ ਭਗਤ ਸ੍ਰੀ ਭਗਵਾਨ ਕਿਰਪਾ ਬਿਨ, ਸੁਚੇਤਤਾ ਨਾਲ ਨਾ ਪਾਠ ਕੀਤਾ ਜਾਏ ਮਨੁੱਖ ਭੁਲੇਖੇ ਵਿੱਚ ਪੈ ਜਾਂਦਾ। ਖੈਰ ਇਹ ਹਜ਼ੂਰ ਨੇ ਪੌੜੀ ਗੁਰੂ ਗ੍ਰੰਥ ਸਾਹਿਬ ਵਿੱਚ 3 ਵਾਰ ਅੰਕਿਤ ਕੀਤੀ, ਜਪਜੀ ਸਾਹਿਬ ਵਿੱਚ ਸੋਦਰ ਰਹਿ ਰਾਜ ਸਾਹਿਬ ਜੀ ਦੀ ਆਰੰਭਤਾ ਵੇਲੇ ਤੇ ਰਾਗ ਆਸਾ ਵਿੱਚ। ਆਓ ਜਿਤਨੀ ਕੁ ਸੂਝ ਮੇਰਾ ਗੁਰੂ ਨਾਨਕ ਬਾਬਾ ਕਿਰਪਾ ਕਰਕੇ ਬਖਸ਼ੇਗਾ, ਆਪਾਂ ਇਸ ਪਵਿੱਤਰ ਪੌੜੀ ਦੀ ਵਿਚਾਰ ਕਰਨੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਵੋ ਔਰ ਅਰਦਾਸ ਬੇਨਤੀ ਜੋਦੜੀ ਕਰੀਏ, ਮੇਰੇ ਦਾਤਾ ਆਪ ਬਖਸ਼ਿਸ਼ ਕਿਰਪਾ ਕਰਕੇ ਵਿੱਚ ਵਰਤੋ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ, ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਜਦੋਂ ਅੱਜ ਆਪਾਂ ਵਾਚਿਆ ਹੈ ਤੇ ਹਜ਼ੂਰ ਨੇ ਇਸ ਪੌੜੀ ਦੇ ਅੰਦਰ ਜਿਹੜੇ ਬਚਨ ਕਹਿ, 3 ਤਰ੍ਹਾਂ ਨਾਲ ਆਪਾਂ ਇਹਦੀ ਵੰਡ ਕੀਤੀ। ਇੱਕ ਤਾਂ ਗੁਰੂ ਦੇਵ ਨੇ ਇਹ ਸਵਾਲ ਪਹਿਲਾਂ ਕੀਤਾ, ਮੇਰੇ ਮਾਲਕਾ ਮੈਨੂੰ ਦੱਸ ਖਾਂ ਤੇਰਾ ਉਹ ਘਰ ਕਿਹੋ ਜਿਹਾ ਤੇ ਤੇਰੇ ਘਰ ਦਾ ਉਹ ਦਰਵਾਜ਼ਾ ਕਿੰਨਾ ਕੁ ਸੋਹਣਾ ਹੋਵੇਗਾ, ਤੇ ਨਾਲ ਕਹਿੰਦੇ ਨੇ ਜਿਸ ਘਰ ਵਿੱਚ ਬੈਠ ਕੇ ਤੂੰ ਸਾਰੀ ਸ੍ਰਿਸ਼ਟੀ ਦੀ ਸੰਭਾਲ ਪਿਆ ਕਰਨਾ ਉਸ ਘਰ ਦਾ ਨਜ਼ਾਰਾ ਕਿਹੋ ਜਿਹਾ ਹੋਵੇਗਾ। ਧਿਆਨ ਦਿਆ ਜੇ ਪਹਿਲਾਂ ਸਾਹਿਬ ਨੇ ਕਿਹਾ ਸੋ ਦਰ ਕਿਹਾ, ਦਰ ਦਾ ਅਰਥ ਦਰਵਾਜ਼ਾ, ਸੋ ਧਰ ਕਿਹਾ ਇੱਥੇ ਸ਼ਬਦ ਬੜੇ ਧਿਆਨ ਨਾਲ ਵਾਚਣ ਵਾਲਾ ਹੈ। ਕਹਿਣ ਲੱਗੇ ਤੇਰਾ ਉਹ ਦਰਵਾਜ਼ਾ ਕਿਉਂ ਜਿਹਾ ਹੈ ਤੇ ਨਾਲ ਫਿਰ ਕਹਿਣ ਲੱਗੇ ਉਹ ਤੇਰਾ ਧਰ ਕਿਉਂ ਜਿਹਾ ਹੈ ਤੇ ਸ਼ਬਦ ਵਰਤਿਆ ਜਿਤ ਬਹਿ ਸਰਬ ਸੰਭਾਲੇ। ਧਿਆਨ ਦਿਆ ਜੇ ਧਰ ਤੋਂ ਬਾਅਦ ਸ਼ਬਦ ਆਇਆ ਜਿਤ ਬਹਿ ਦਰਵਾਜ਼ੇ ਵਿੱਚ ਬੈਠ ਕੇ ਨਹੀਂ। ਕਹਿਣ ਲੱਗੇ ਮੇਰੇ ਮਾਲਕ ਤੇਰੇ ਧਰ ਨੂੰ ਆਪਾਂ ਜਾਣੇ ਆ ਤੇ ਦਰਵਾਜ਼ੇ ਨੂੰ ਲੰਘ ਕੇ ਜਿਸ ਘਰ ਵਿੱਚ ਤੂੰ ਬੈਠਾ ਹੈ ਉਹ ਕਿਹੋ ਜਿਹਾ ਘਰ ਹੋਵੇਗਾ ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਪਿਆ ਕਰਨਾ ਹਰ ਇੱਕ ਨੂੰ ਰਿਜ਼ਕ ਪਿਆ ਦੇਣਾ। ਫਿਰ ਅੱਗੇ ਗੁਰੂ ਦੇਵ ਨੇ ਬਚਨ ਕੀਤੇ ਮੇਰੇ ਮਾਲਕ ਤੇਰੇ ਦਰ ਦੇ ਉੱਤੇ ਧਿਆਨ ਦਿਆ ਜੇ ਘਰ ਵਿੱਚ ਨਹੀਂ ਤੇਰੇ ਦਰ ਦੇ ਉੱਤੇ ਖਲੋਤੇ ਪਤਾ ਨੀ ਕਿੰਨੇ ਕੁ ਤੇਰੀਆਂ ਸਿਫਤਾਂ ਤਾਂ ਕਰਦੇ ਨੇ ਤੇ ਸਾਹਿਬ ਨੇ ਉਹਨਾਂ ਦੀ ਗਿਣਤੀ ਵੀ ਕੀਤੀ ਜਿਹੜੇ ਅਦ੍ਰਿਸ਼ ਨੇ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ ਉਹਨਾਂ ਦੀ ਵੀ ਗਿਣਤੀ ਕੀਤੀ ਜਿਹੜੇ ਇਸ ਧਰਤੀ ਤੇ ਕਮਾਈਆਂ ਕਰਕੇ ਆਪਾਂ ਦੇਖਦੇ ਹਾਂ। ਪਰ ਸਾਹਿਬ ਨੇ ਕਿਹਾ ਗਾਉਂਦੇ ਤਾਂ ਸਾਰੇ ਨੇ ਨਾਲ ਇੱਕ ਬਚਨ ਕੀਤਾ ਮੇਰੇ ਮਾਲਕ ਜੀ ਪਰ ਉਹ ਤੇਰੇ ਗਾਉਂਦੇ ਹੋਏ ਤੈਨੂੰ ਪਰਵਾਹ ਨੇ ਜਿਹੜੇ ਭਗਤੀ ਦਾ ਰਸ ਲੈ ਕੇ ਗਾਉਂਦੇ ਨੇ ਤੇ ਜਿਹੜੇ ਤੇਰੇ ਦਰ ਦੇ ਰਸਦਾਇਕ ਗੁਰਮੁਖ ਤੈਨੂੰ ਗਾਉਂਦੇ ਨੇ ਉਹਨਾਂ ਨੂੰ ਤੂੰ ਆਪਣੇ ਘਰ ਵਿੱਚ ਥਾਂ ਦੇ ਦੇਣਾ। ਘਰ ਵਿੱਚ ਉਹ ਜਿਹੜੇ ਰਸ ਲੈ ਕੇ ਗਾਉਂਦੇ ਪਏ ਨੇ। ਵੈਸੇ ਗਾਉਣ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਬੇਅੰਤ ਪ੍ਰਮਾਣ ਐਸੇ ਦਿੱਤੇ ਨੇ। ਹੁਣ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਮੇਰੇ ਗੁਰੂ ਨੂੰ ਤਾਂ ਪਤਾ ਨੇ ਪਰ ਆਪਾਂ ਅਰਥ ਜ਼ਰੂਰ ਕਰ ਦਿਆਂਗੇ ਪਰ ਮੇਰੇ ਦਾਤਾ ਇਹ ਕਰੋੜਾਂ ਵਿੱਚੋਂ ਇੱਕ ਅੱਧਾ ਹੋਵੇਗਾ ਜਿਹੜਾ ਇਸ ਅਵਸਥਾ ਵਿੱਚ ਜਾ ਕੇ ਦੇਖੇਗਾ ਕਿ ਪੌਣ ਵਿੱਚ ਵੀ ਤੇਰੇ ਗੀਤ ਗਾਏ ਜਾ ਰਹੇ ਨੇ ਅੱਖ ਦੇ ਲਾਂਬੂ ਵਿੱਚ ਵੀ ਤੇਰੇ ਗੀਤ ਨੇ ਧਰਤੀ ਦੀ ਬਨਸਪਤੀ ਵੀ ਦੇਖਦਾ ਪਿਆ ਤੇਰੇ ਗੀਤ ਗਾਉਂਦੀ ਪਈ ਏ ਤੇ ਉਹ ਕਿਰਦਾ ਮੇਰੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹਜ਼ੂਰ ਦੀ ਬਾਣੀ ਆਪਾਂ ਪੜ੍ਹਦੇ ਹਾਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਨੇ। ਦੇਖੋ ਸਤਿਗੁਰੂ ਨੇ ਕੈਸੇ ਬਚਨ ਕਮਾਲ ਦੇ ਕੀਤੇ। ਲੋਕ ਦੀਵੇ ਬਾਲ ਕੇ ਭਗਵਾਨ ਦੀ ਆਰਤੀ ਕਰਦੇ ਸਨ ਆਪਣੇ ਲਿਖੇ ਹੋਏ ਦੀ ਤੇ ਸਾਹਿਬ ਨੇ ਕਿਹਾ ਕਿਹਦੀ ਆਰਤੀ ਕਰਨ ਚੱਲਿਆ ਇਹ ਪੰਡਿਤ ਇਹ ਪੁਜਾਰੀ ਜੇ ਉਹ ਕਹਿੰਦਾ ਜਗਨਨਾਥ ਦੀ ਤੇ ਗੁਰੂ ਦੇਵ ਕਹਿੰਦੇ ਨੇ ਜਿਹਦੀ ਆਰਤੀ ਪਹਿਲਾਂ ਹੀ ਉਤਾਰੀ ਜਾ ਰਹੀ ਏ ਤੇਰੇ ਕੋਲ ਕੀ ਤਾਕਤ ਏ ਕਿ ਜਗਤ ਦੇ ਮਾਲਕ ਦੀ ਤੂੰ ਆਰਤੀ ਉਤਾਰ ਸਕੇ। ਜੇ ਪੁੱਛਿਆ ਜਾਂਦਾ ਮਾਂ ਵਾਹਿਗੁਰੂ ਕਿ ਸਤਿਗੁਰੂ ਉਹਦੀ ਆਰਤੀ ਕਿਵੇਂ। ਹੁਣ ਦੇਖੋ ਅਸੀਂ ਵੀ ਚੰਦਰਮਾ ਨੂੰ ਤੱਕਦੇ ਹਾਂ ਤਾਰੇ ਟਿਮਟਮਾਉਂਦੇ ਸਾਨੂੰ ਵੀ ਨਜ਼ਰ ਆਉਂਦੇ ਨੇ ਸੂਰਜ ਦੀ ਤਪ ਸੂਰਜ ਦੀ ਕਿਰਨਾਂ ਸਾਡੇ ਤਨ ਤੇ ਵੀ ਪੈਂਦੀ ਏ ਚੱਲਦੀ ਕੋਈ ਹਵਾ ਸਾਡੇ ਵੀ ਸਰੀਰ ਨੂੰ ਸਪਰਸ਼ ਕਰਦੀ ਏ ਪਰ ਜਿਹੜੇ ਵਿਚਾਰ ਗੁਰੂ ਨਾਨਕ ਸਾਹਿਬ ਜੀ ਦੇ ਨੇ ਉਹ ਵਿਚਾਰ ਸਾਡੇ ਹਿਰਦੇ ਦੇ ਨੇ। ਸਾਹਿਬ ਕਹਿੰਦੇ ਨੇ ਦੇਖ ਭਲਿਆ ਉਸ ਵਾਹਿਗੁਰੂ ਜੀ ਦੀ ਸਾਜੀ ਕੋਈ ਕੁਦਰਤ ਵਿੱਚ ਉਹਨੂੰ ਖੁਦ ਉਹਦੀ ਆਰਤੀ ਖੋਰੀ ਉਹਨੂੰ ਗਾ ਰਹੇ ਨੇ। ਸਾਹਿਬ ਕਹਿੰਦੇ ਨੇ ਤੂੰ ਇੱਕ ਛੋਟੀ ਜੀ ਥਾਲੀ ਵਿੱਚ ਦੋ ਚਾਰ ਦੀਵੇ ਰੱਖੇ ਨੇ ਚਮਕਦੇ ਮੋਤੀ ਰੱਖ ਕੇ ਤੂੰ ਕਹਿੰਦਾ ਮੈਂ ਇਹਦੀ ਆਰਤੀ ਪਿਆ ਉਤਾਰਨਾ ਵਾ। ਸਾਹਿਬ ਕਹਿੰਦੇ ਨੇ ਮੈਂ ਤਾਂ ਜਦੋਂ ਵੇਖਣਾ ਤੂੰ ਰਾਤ ਸ਼ਾਮ ਦੇ ਵੇਲੇ ਅੱਖਾਂ ਪੈਰਾਂ ਵਿੱਚ ਇੱਕ ਵਾਰੀ ਆਰਤੀ ਉਤਾਰਨ ਆਉਂਦੇ ਪਰ ਮੇਰੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨਿਰੰਕਾਰ ਦੀ ਆਰਤੀ ਹਰ ਵੇਲੇ ਉਤਾਰੀ ਜਾਂਦੀ ਪਈ ਏ। ਕਹਿਣ ਲੱਗੇ ਅਸਮਾਨ ਜਿਹੜਾ ਨੀਲਾ ਤੂੰ ਤੱਕਣਾ ਇਹ ਆਸਮਾਨ ਮੇਰੇ ਰੱਬ ਦਾ ਬਣਾਇਆ ਥਾਂ ਨੇ। ਜਿਹੜੇ ਤੂੰ ਰਾਤ ਨੂੰ ਚੰਦਰਮਾ ਨੂੰ ਤੱਕਣਾ ਤੇ ਦਿਨੇ ਚਮਕਦੇ ਸੂਰਜ ਨੂੰ ਤੱਕਣਾ ਇਹ ਦੋ ਦੀਵੇ ਉਹਨੇ ਬਾਲ ਦਿੱਤੇ ਨੇ ਇੱਕ ਅਲੋਪ ਹੁੰਦਾ ਤੇ ਦੂਜਾ ਥਾਲ ਵੀ ਚਮਕਣ ਲੱਗ ਪੈਂਦਾ ਤੇ ਜਿੱਦਣ ਦੀ ਉਹਨੇ ਕੁਦਰਤ ਸਾਡੀ ਸ੍ਰਿਸ਼ਟੀ ਬਣਾਈ ਰੱਬ ਦਾ ਬਾਲਿਆ ਹੋਇਆ ਦੀਵਾ ਅੱਜ ਤੀਕਰਾ ਕਦੀ ਬੁਝਾਈ ਤੇਰੇ ਤਾਂ ਆਪਣੇ ਆਪ ਬੁਝ ਜਾਂਦੇ ਨੇ ਫੂਕ ਮਾਰ ਕੇ ਬੁਝਾਣਾ। ਕਹਿਣ ਲੱਗੇ ਚੰਦਰਮਾ ਤੇ ਸੂਰਜ ਦੋ ਦੀਵੇ ਨੇ ਜਿਹੜੇ ਉਹਦੇ ਥਾਲ ਵਿੱਚ ਪਏ ਨੇ ਤੂੰ ਮੋਤੀਆਂ ਦੀ ਮੁੱਛ ਚਮਕਦੀ ਰੱਖੀਏ ਤੇ ਰਾਤ ਨੂੰ ਜਦੋਂ ਅਸਮਾਨ ਤੇ ਤਾਰੇ ਟਿਮ ਟਮਾਉਂਦੇ ਦੇਖਣਾ ਇਹ ਮੇਰੇ ਸਾਈਂ ਦੇ ਚਮਕਦੇ ਹੋਏ ਮੋਤੀ ਦੀ ਤਰ੍ਹਾਂ ਨੇ ਤੇ ਤੂੰ ਸਜਣਾ ਧੂਪ ਜਗਾ ਕੇ ਕਹਿੰਦਾ ਮੈਂ ਭਗਵਾਨ ਨੂੰ ਧੂਪ ਦੇ ਰਿਹਾ ਪਰ ਕਦੀ ਤੱਕ ਥਾਂ ਹਿੰਦੁਸਤਾਨ ਵਿੱਚ ਇੱਕ ਪਰਬਤ ਨੂੰ ਮਾਲਿਆ ਪਰਬਤ ਕਿਹਾ ਜਾਂਦਾ ਜਿੱਥੇ ਅਕਸਰ ਇਹ ਸੁਣਿਆ ਜਾਂਦਾ ਵੀ ਚੰਦਨ ਦੇ ਰੁੱਖ ਨੇ ਤੇ ਜਦੋਂ ਕਿਤੇ ਉਸ ਪਾਸੋਂ ਹਵਾ ਚੱਲੇ ਤੇ ਮਾਲਿਆ ਪਰਬਤ ਤੋਂ ਆਉਣ ਵਾਲੀ ਜਿਹੜੀ ਹਵਾ ਹੈ ਉਹ ਆਪਣੇ ਨਾਲ ਚੰਦਨ ਦੀ ਸੁਗੰਧੀ ਲੈ ਕੇ ਆਉਂਦੀ ਏ ਤੂੰ ਇੱਕ ਧੂਪ ਦੋ ਘੜੀਆਂ ਬਾਲਣਾ ਉਹਦੀ ਸੁਗੰਧੀ ਬਿਲਸ ਜਾਂਦੀ ਏ ਪਰ ਮੇਰੇ ਰੱਬ ਨੇ ਕੀਮਤੀ ਫੁੱਲ ਤੇ ਕੀਮਤੀ ਚੰਦਨ ਪੈਦਾ ਕੀਤਾ ਜਿਹਦੇ ਵਿੱਚੋਂ ਨਿਕਲਣ ਵਾਲੀ ਸੁਗੰਧੀ ਮੇਰੇ ਰੱਬ ਦੀ ਆਰਤੀ ਵਿੱਚ ਧੂਪ ਦਾ ਕੰਮ ਤੇ ਕਰਦੀ ਏ ਤੂੰ ਚੌੜ ਪਿਆ ਕਰਨਾ ਕਹਿਣ ਲੱਗੇ ਜਦੋਂ ਪਵਨ ਰੁਮਕਦੀ ਏ ਸੱਚ ਜਾਣੀ ਇਹ ਪਵਨ ਮੇਰੇ ਕਰਤਾਰ ਨੂੰ ਚੌੜ ਪਈ ਕਰਦੀ ਏ ਤੂੰ ਇੱਥੇ ਘੜਿਆਲ ਵਜਾਣਾ ਪਰ ਕਦੀ ਕੰਨ ਲਾ ਕੇ ਸੁਣੀ ਹਰ ਇੱਕ ਥਾਂ ਤੇ ਮੇਰੇ ਮਾਲਕ ਦਾ ਨਾਦ ਪਿਆ ਵੱਜਦਾ ਤੇ ਜਿਹੜਾ ਹਰ ਘੱਟ ਵਿੱਚ ਹਰ ਜੀਵ ਵਿੱਚ ਉਹਦਾ ਨਾਦ ਵੱਜਦਾ ਇਹ ਮਾਨੋ ਮੇਰੇ ਨਿਰੰਕਾਰ ਦੀ ਵਜਾਈ ਕੋਈ ਭੇਰੀਆਂ ਇਹ ਵਾਜੇ ਪੈ ਵੱਜਦੇ ਨੇ। ਸਾਹਿਬ ਨੇ ਜਦੋਂ ਉਹਦੀ ਗਾਉਣ ਦਾ ਗੱਲ ਕੀਤੀ ਤੇ ਕਹਿਣ ਲੱਗੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਸੰਤ ਪੇਰੀ ਤੇਰੇ ਤਾਂ ਜਿਹੜੇ ਸ਼ਬਦ ਨੇ ਨਿਰੰਤਰ ਵੱਜਦੇ ਪਏ ਨੇ ਉਸੇ ਨਾਲ ਮਿਲਦੇ ਹੀ ਅੱਜ ਦਾ ਇਹ ਬਚਨ ਹੈ। ਇਹ ਸਾਰੀਆਂ ਤਾਕਤਾਂ ਵਾਹਿਗੁਰੂ ਨੂੰ ਗਾਉਂਦੀਆਂ ਪਈਆਂ ਨੇ। ਆਪਾਂ ਆਸਾ ਕੀ ਵਾਰ ਦਾ ਜਦੋਂ ਕੀਰਤਨ ਸਰਵਣ ਕਰਦੇ ਹਾਂ ਗੁਰਮੁਖ ਕੀਰਤਨੀਆਂ ਤੋਂ ਤੇ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ। ਸਤਿਗੁਰੂ ਕਹਿੰਦੇ ਨੇ ਦੇਖ ਇਹਨਾਂ ਵਸਤੂਆਂ ਦਾ ਗਾਉਣਾ ਕੀ। ਆਪਾਂ ਕਹਾਂਗੇ ਕੀ ਜੀ ਪਵਨ ਇਹ ਸਾਰੇ ਕੰਮਾਂ ਆ ਸੱਤ ਸੁਰਾਂ ਵਿੱਚ ਗਾਉਂਦੀ ਪਈ ਏ ਕੀ ਅੱਗ ਗਾਉਂਦੀ ਪਈ ਏ। ਸਾਹਿਬ ਅਸਲ ਵਿੱਚ ਕਹਿੰਦੇ ਨੇ ਜਿਤਨੀਆਂ ਵੀ ਅਦ੍ਰਿਸ਼ਟ ਤਾਕਤਾਂ ਨੇ ਇਹ ਸਾਰੀਆਂ ਰੱਬ ਦੀ ਰਜ਼ਾ ਵਿੱਚ ਰਹਿੰਦੀਆਂ ਨੇ। ਰੱਬ ਦੀ ਰਜ਼ਾ ਵਿੱਚ ਤੁਰਨਾ ਵੀ ਰੱਬ ਦੀ ਸਿੱਧ ਕਰਨੀ। ਸਾਹਿਬ ਨੇ ਅਖੀਰ ਤੇ ਪੌੜੀ ਰਜ਼ਾ ਤੇ ਆ ਕੇ ਸੰਪੂਰਨ ਕਰਨੀ। ਹਜ਼ੂਰ ਦੇ ਬਚਨ ਪੜ੍ਹਨੇ ਆ ਭੈ ਵਿੱਚ ਪਵਨ ਵਹਿ ਸਦ ਵਾਹ। ਆਹ ਜਿਹੜੀ ਪਵਨ ਤੂੰ ਤੱਕਣੇ ਕੀ ਇਹ ਸਾਈਂ ਦੇ ਭੈ ਵਿੱਚ ਨਹੀਂ ਪਰ ਤੈਨੂੰ ਸ਼ਾਇਦ ਇਹਦੀ ਕੀਮਤ ਪਤਾ ਨਾ ਹੋਵੇ। ਸੱਜਣਾ ਜਿਹੜੇ ਤੂੰ ਸਵਾਸ ਲੈ ਰਹੇ ਵਾਹਿਗੁਰੂ ਨੇ ਤੈਨੂੰ ਪੈਦਾ ਕਰਕੇ ਪਵਨ ਦੇ ਦਿੱਤੀ ਜਿੱਥੇ ਤੂੰ ਟਿਕੇ ਇਹ ਪਵਨ ਵੀ ਮੇਰੇ ਨਿਰੰਕਾਰ ਦੇ ਭੈ ਵਿੱਚ ਉਹਦੀ ਸ਼ਿਫਤ ਪਈ ਕਰਦੀ। ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢੇ ਵਿਗਾੜ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਿਰ ਪਹਾੜ ਭੈ ਵਿੱਚ ਰਾਜਾ ਧਰਮ ਦੁਆਰ। ਸ਼ਬਦ ਇਹ ਹੀ ਜਿਹੜਾ ਆਪਾਂ ਪੜ੍ਹ ਰਹੇ ਪੌਣ ਜਿਹੜੀ ਇਹ ਵੀ ਮੇਰੇ ਮਾਲਕ ਜੀ ਤੇਰੀ ਰਜ਼ਾ ਵਿੱਚ ਮੇਰੇ ਪ੍ਰਭੂ ਜੀ ਅੱਗ ਵੀ ਤੇਰੀ ਰਜ਼ਾ ਵਿੱਚ ਤੁਰਦੀ ਪਈ ਏ ਤੇ ਜਿਸ ਧਰਤੀ ਤੇ ਇੰਨਾ ਭਾਰ ਪਿਆ ਤੇਰੀ ਰਜ਼ਾ ਹੀ ਇੰਨਾ ਕਿ ਇੰਨਾ ਪਾਣੀ ਚਾਰ ਚੁਫੇਰੇ ਹੋਵੇ ਤੇ ਧਰਤੀ ਦਾ ਇੱਕ ਟੁਕੜਾ ਤਿੰਨ ਗੁਣਾ ਪਾਣੀ ਤੇ ਤਰਦਾ ਪਿਆ ਤੇਰੇ ਭੈ ਵਿੱਚ ਇਹ ਧਰਤੀ ਖੁਰਦੀ ਨੀ ਪਈ। ਹੇ ਮੇਰੇ ਮਾਲਕ ਜੀ ਭੈ ਵਿੱਚ ਧਰਤੀ ਦੱਬੀ ਭਾਰ ਇਹ ਵੀ ਤੇਰੇ ਭਾਰ ਦੇ ਅੰਦਰ। ਫਿਰ ਨਾਲ ਕਹਿੰਦੇ ਨੇ ਭੈ ਵਿੱਚ ਇੰਦ ਫਿਰੈ ਸਿਰ ਭਾਰ ਆਹ ਜਿਹੜਾ ਇੰਦਰ ਇੰਦਰ ਦਾ ਅਰਥ ਇੱਥੇ ਬੱਦਲ। ਸ਼ਾਇਦ ਇੱਕ ਦੇ ਅੱਗੇ ਵੀ ਅਰਜ਼ ਕੀਤੀ ਸੀ ਵਾਹਿਗੁਰੂ ਜੀ ਦੀ ਬਣਾਈ ਰਚਨਾ ਵਿੱਚ ਇਹ ਤਾਕਤਾਂ ਮੇਰੇ ਮਾਲਕ ਦੇ ਅਧੀਨ ਨੇ। ਗੁਰੂ ਨਾਨਕ ਸਾਹਿਬ ਦਾ ਸਿੱਖ ਕਿਉਂ ਬੇਮੁਥਾ ਜੇ ਕਿਉਂਕਿ ਜਿਸ ਨਿਰੰਕਾਰ ਦੇ ਅਧੀਨ ਇਹ ਤਾਕਤਾਂ ਨੇ ਮੇਰੇ ਬਾਬੇ ਗੁਰੂ ਨਾਨਕ ਨੇ ਸਿੱਖ ਨੂੰ ਜੋੜ ਹੀ ਉਹਦੇ ਚਰਨਾਂ ਵੀ ਦਿੱਤਾ। ਸਾਹਿਬ ਕਹਿਣ ਲੱਗੇ ਭੈ ਵਿੱਚ ਇੰਦ ਫਿਰੈ ਸਿਰ ਭਾਰ ਇੱਥੇ ਇੰਦ ਦਾ ਅਰਥ ਗੁਰਮੁਖ ਕਰਦੇ ਨੇ ਬੱਦਲ। ਹੁਣ ਪਾਣੀ ਇੱਕ ਪਹਾੜ ਦੀ ਚੋਟੀ ਤੇ ਪਹੁੰਚਾਉਣਾ ਹੋਵੇ ਤੇ ਵੇਖੋ ਕਿੰਨਾ ਕੁ ਤਰੱਦਦ ਕਿੰਨੀ ਕੁ ਮੁਸ਼ਕਲ ਕਿੰਨੀ ਕੁ ਮੁਸ਼ਕਤ ਕਰਨੀ ਪੈਂਦੀ ਏ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਦੀ ਤੂੰ ਵਰਤੇ ਹੋਏ ਬੱਦਲ ਦੇਖ ਕੇ ਰੱਬ ਦਾ ਸ਼ੁਕਰ ਨਹੀਂ ਕੀਤਾ। ਅਸਲ ਵਿੱਚ ਕਿਹੜੀ ਦਾਲ ਤੇ ਜਿਹਨੂੰ ਵੇਖ ਕੇ ਮੇਰੇ ਸਾਈਂ ਦਾ ਸਿਮਰਨ ਨਾ ਚੱਲੇ। ਜਦੋਂ ਪੌਣ ਚੱਲੇ ਅੰਦਰ ਤੇਰੇ ਸਵਾਸ ਚੱਲਣ ਬਾਹ ਮੇਰੇ ਦਾਤਾ ਸਵਾਸ ਲੈਣ ਲਈ ਪੌਣ ਦਿੱਤੀ ਆ। ਦੋ ਘੜੀਆਂ ਕਿਤੇ ਸਵਾਸ ਰੁਕ ਜਾਏਗਾ ਉਸ ਵਕਤ ਕਿੰਨੀ ਕੁ ਸਰੀਰ ਨੂੰ ਮੁਸ਼ਕਲ। ਸਾਹਿਬ ਕਹਿੰਦੇ ਨੇ ਦੇਖ ਜਦੋਂ ਬੱਦਲ ਵਰਸਦਾ ਜਿਸ ਪਹਾੜ ਦੀ ਚੋਟੀ ਤੇ ਮਨੁੱਖ ਦੀ ਤਾਕਤ ਨਹੀਂ ਪਾਣੀ ਲਿਜਾ ਸਕੇ। ਪਤਾ ਨੀ ਨਿਰੰਕਾਰ ਕਿੰਨੀਆਂ ਕੁ ਅਰਬਾਂ ਖਰਬਾਂ ਗੈਲਣਾਂ ਪਾਣੀ ਦੀਆਂ ਇੱਕੋ ਦਮ ਸਮੁੰਦਰ ਤੋਂ ਚੁੱਕਦਾ ਤੇ ਬੱਦਲ ਦੇ ਰਾਹੀਂ ਪਹਾੜ ਦੀ ਚੋਟੀ ਤੇ ਸੁੱਟ ਕੇ ਆਉਂਦਾ। ਕਿ ਇਹ ਇੰਦਰ ਰੱਬ ਦੇ ਭੈ ਵਿੱਚ ਚੱਲਦਾ ਨੀ ਪਿਆ। ਭੈ ਵਿੱਚ ਇੰਦ ਫਿਰੈ ਸਿਰ ਭਾਰ ਕਹਿਣ ਲੱਗੇ ਭੈ ਵਿੱਚ ਰਾਜਾ ਧਰਮ ਦੁਆਰ ਆ ਜਿਹਨੂੰ ਤੂੰ ਕਹਿੰਦਾ ਧਰਮ ਰਾਜਾ ਚੇਤੇ ਰੱਖ ਇਹ ਵੀ ਮੇਰੇ ਮਾਲਕ ਦੇ ਭੈ ਵਿੱਚ ਏ ਤੇ ਸਤਿਗੁਰੂ ਨੇ ਅੱਗੇ ਬਚਨ ਕੀਤਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਰਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਇਸ ਕਰਕੇ ਉਹ ਸ਼ਲੋਕ ਲਿਆ ਅੱਜ ਦੀ ਵਿਆਖਿਆ ਉਸ ਸ਼ਲੋਕ ਵਿੱਚੋਂ ਹੋਣੀ ਏ ਵੀ ਤੇਰੇ ਭੈ ਵਿੱਚ ਤੈਨੂੰ ਗਾਉਣਾ ਸਹਿਬ ਕਹਿਣ ਲੱਗੇ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆ ਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲਸੂਰ ਭੈ ਵਿੱਚ ਆਵੇ ਜਮੇ ਪੂਰ ਇਹ ਸਾਰੇ ਮੇਰੇ ਮਾਲਕਾ ਤੇਰੀ ਸ਼ਿਫਤ ਪੈ ਕਰਦੇ ਨੇ ਹੇ ਸਾਈ ਇਹ ਤੈਨੂੰ ਗਾਉਂਦੇ ਪਏ ਨੇ ਪਰ ਸਹਿਬ ਕਹਿੰਦੇ ਨੇ ਗਾਉਣਾ ਬਹੁਤ ਚੰਗਾ ਈ ਸਤਿਗੁਰੂ ਨੇ ਵੀ ਗਾਇਆ ਹੈ ਪਰ ਜੋ ਕੁਝ ਗੁਰੂ ਨਾਨਕ ਦਾ ਗਲਾ ਗਾ ਗਿਆ ਸ਼ਾਇਦ ਉਹ ਗਾਉਣ ਵਾਲਾ ਕਿਰਦਾ ਤੇ ਉਹ ਗਲਾ ਕਿਤੋਂ ਲੱਭੇ ਸਤਿਗੁਰੂ ਨੇ ਦੋਨੋਂ ਪ੍ਰਮਾਣ ਦਿੱਤੇ ਨੇ ਬਾਣੀ ਵਿੱਚੋਂ ਅਰਥ ਕਰਨੀ ਦੇਖੋ ਗੁਰੂ ਦੇਵ ਕਹਿੰਦੇ ਨੇ ਇੱਕ ਉਹ ਲੋਕ ਗਾਉਂਦੇ ਨੇ ਜਿਨ੍ਹਾਂ ਦੇ ਗਲੇ ਵਿੱਚੋਂ ਆਵਾਜ਼ ਨਿਕਲਦੀ ਏ ਜਿਹੜੇ ਜ਼ਬਾਨ ਨਾਲ ਰਾਗ ਦੀਆਂ ਸੁਰਾਂ ਅਲਾਪਦੇ ਨੇ ਪਰ ਅੰਦਰ ਸੁੱਕੇ ਦਾ ਸੁੱਕਾ ਰਹਿ ਜਾਂਦਾ ਅੰਦਰ ਕਦੀ ਗਾ ਕੇ ਭਿਜਿਆ ਨਹੀਂ ਇੱਕ ਉਹ ਗਾਉਂਦੇ ਨੇ ਜਿਹੜੇ ਇੱਕ ਵਾਰੀ ਜ਼ਬਾਨ ਤੋਂ ਗਾਣ ਤੇ ਉਹਨਾਂ ਦੀਆਂ ਅੱਖਾਂ ਵਿੱਚ ਨੀਰ ਵਹਿ ਵਹਿ ਚੱਲੋ ਵਾਲੀ ਵਕਤ ਆ ਜਾਂਦੀ ਏ ਅੱਖਾਂ ਪਾਣੀ ਨਾਲ ਭਿੱਜ ਜਾਂਦੀਆਂ ਹਨ ਮੇਰੇ ਸਾਹਿਬ ਗੁਰੂ ਰਾਮਦਾਸ ਨੇ ਆਸਾ ਰਾਗ ਵਿੱਚ ਇੱਕ ਬਚਨ ਕੀਤਾ ਕਹਿਣ ਲੱਗੇ ਗਾਉਣ ਗਾਉਣ ਵਿੱਚ ਅੰਤਰ ਏ ਕਿਉਂਕਿ ਅੱਜ ਦੀ ਸਾਰੀ ਪੌੜੀ ਦਾ ਸੰਬੰਧ ਗਾਉਣ ਨਾਲ ਹਜ਼ੂਰ ਕਹਿੰਦੇ ਨੇ ਹੱਥ ਕਰ ਤੰਤ ਵਜਾਵੇ ਜੋਗੀ ਥੋਥਰ ਵਾਜੈ ਬੇਨ ਹਜ਼ੂਰ ਕਹਿੰਦੇ ਨੇ ਜੋਗੀ ਤੂੰ ਆਪਣੇ ਹੱਥ ਦੇ ਨਾਲ ਤੰਤੀ ਸਾਜ ਵਜਾਉਂਦਾ ਪੇ ਕਿੰਗੜੀ ਵਜਾਉਂਦਾ ਪੇ ਤੂੰ ਮਾਨੋ ਹੋਰ ਕੋਈ ਤਾਰ ਵਾਲਾ ਸਾਜ ਪਿਆ ਵਜਾਉਂਦਾ ਪਰ ਜਦੋਂ ਤੂੰ ਵਜਾ ਕੇ ਮਸਤ ਹੋਣ ਦੀ ਕੋਸ਼ਿਸ਼ ਕਰਨਾ ਪਰ ਬਾਬਾ ਜੀ ਕਹਿੰਦੇ ਨੇ ਤੇਰਾ ਆਪਣਾ ਅੰਦਰ ਸੁੱਕਾ ਪਿਆ ਹੈ ਤੇ ਤੇਰੇ ਇਸ ਗਾਇਬ ਵਿੱਚੋਂ ਅੰਗ ਲੱਗਦਾ ਹੈ ਜਿਵੇਂ ਥੋਥਾ ਪਾਣੀ ਇਹਦੇ ਵਿੱਚੋਂ ਕੁਝ ਰਸ ਨਹੀਂ ਆਉਂਦਾ ਪਿਆ ਸਾਹਿਬ ਕਹਿੰਦੇ ਹੱਥ ਕਰ ਤੰਤ ਵਜਾਵੇ ਜੋਗੀ ਥੋਤਰ ਵਾਜੈ ਬੇਨ ਗੁਰਮਤ ਹਰ ਗੁਣ ਬੋਲੋ ਜੋਗੀ ਇਹ ਮਨਵਾ ਹਰ ਰੰਗ ਭੇਨ ਖੇ ਜੋਗੀ ਜੇ ਗੁਰੂ ਕੀ ਮਤ ਲੈ ਕੇ ਤੂੰ ਗਾ ਸਕਣੇ ਤੇ ਪ੍ਰੇਮ ਨਾਲ ਭਿੱਜ ਕੇ ਗਾ ਤੇ ਸਵਾਦ ਤਾਂ ਹੈ ਕਿਤੇ ਗਾਉਂਦਿਆਂ ਗਾਉਂਦਿਆਂ ਤੇਰਾ ਅੰਦਰ ਵੀ ਭਿੱਜ ਜਾਏ ਤੇਰੇ ਅੰਦਰ ਵੀ ਸੋਕਾ ਜਿਹੜਾ ਖਤਮ ਹੋ ਜਾਏ ਤੇ ਫਿਰ ਜੋਗੀ ਕਹਿੰਦਾ ਗਾ ਤਾਂ ਮੈਂ ਰਿਹਾ ਤੇ ਕੀ ਮੇਰੇ ਗਾਣ ਦਾ ਕੋਈ ਅਸਰ ਨਹੀਂ ਤੇ ਬਾਬਾ ਨਾਨਕ ਜੀ ਦੀ ਜੋਤ ਪਤਾ ਹੈ ਕੀ ਕਹਿੰਦੇ ਨੇ ਕਹਿਣ ਲੱਗੇ ਗਾਵੇ ਰਾਗ ਭਾਤ ਬੋ ਬੋਲੇ ਇਹ ਮਨੁਆ ਖੇਲ ਹੈ ਖੇਲ ਹਜ਼ੂਰ ਦਾ ਬਚਨ ਕਹਿੰਦੇ ਨੇ ਤੂੰ ਗਾਣਾ ਵੀ ਪਿਆ ਭਾਂਤ ਬੋ ਬੋਲੇ ਦਾ ਅਰਥ ਹੈ ਕਈ ਭਾਂਤਾਂ ਨਾਲ ਤੂੰ ਆਲਾਪ ਪਿਆ ਕਰਨਾ ਬੜੇ ਪਿਆਰੇ ਬਚਨ ਕਹਿ ਗਾਵੇ ਰਾਗ ਭਾਂਤ ਬੋ ਬੋਲੇ ਪਰ ਜਦੋਂ ਗਾਉਣਾ ਇਹ ਮਨੁਆ ਖੇਲ ਹੈ ਖੇਲ ਗਾਉਣਾ ਜ਼ਬਾਨ ਨਾਲ ਪਿਆ ਤੇ ਮਨ ਪਤਾ ਨੀ ਕਿਹੜੀਆਂ ਕਿਹੜੀਆਂ ਵਿਕਾਰਾਂ ਦੀ ਖੇਡ ਪਿਆ ਖੇਡ ਗਾ ਤਾਂ ਰੇ ਇਹ ਮਨਵਾ ਖੇਲ ਹੈ ਖੇਲ ਪਰ ਮਹਾਰਾਜ ਇਸ ਗਾਏ ਹੋਏ ਦਾ ਕੋਈ ਲਾਭ ਨਹੀਂ ਸਤਿਗੁਰੂ ਦੀ ਫਿਰ ਦਲੀਲ ਕਹਿਣ ਲੱਗੇ ਜੋ ਮੈਂ ਕੂਪ ਸੰਚਨ ਕੋ ਵਸਦਾ ਹੁਣ ਇੱਕ ਜ਼ਿਮੀਦਾਰ ਬਲਦਾਂ ਨੂੰ ਲੈ ਕੇ ਆਇਆ ਕਿ ਮੈਂ ਖੂਹ ਦੇ ਅੱਗੇ ਬਲਦ ਜੋੜੇ ਨੇ ਤੇ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਮੈਂ ਆਪਣੀ ਧਰਤੀ ਦੀ ਖੁਸ਼ਕੀ ਨੂੰ ਸੋਕੇ ਨੂੰ ਖਤਮ ਕਰਨਾ ਕਹਿਣ ਲੱਗੇ ਬਲਦ ਇਸ ਕਰਕੇ ਲਿਆਂਦੇ ਖੂਹ ਅੱਗੇ ਜੋੜੇ ਖੂਹ ਇਸ ਕਰਕੇ ਜੋਇਆ ਕਿ ਧਰਤੀ ਵਿੱਚੋਂ ਹਰਿਆਵਲ ਧਰਤੀ ਵਿੱਚੋਂ ਫਸਲ ਪੈਦਾ ਹੋਵੇ ਕਹਿਣ ਲੱਗੇ ਉਹ ਕਿੰਨਾ ਕੁ ਬਦ ਕਿਸਮਤ ਹੋਵੇਗਾ ਜਿਹਦੇ ਬਲਦ ਹੀ ਉੱਠ ਕੇ ਪਾਣੀ ਸੱਟਣ ਤੋਂ ਪਹਿਲਾਂ ਉੱਗੀਆਂ ਵੇਲਾਂ ਨੂੰ ਖਾ ਜਾਣ ਉਸ ਦੇ ਅੰਦਰ ਕਿੰਨਾ ਕੁ ਖੇਦ ਹੋਵੇਗਾ ਕਹਿਣ ਲੱਗੇ ਜੋ ਮੈਂ ਕੂਪ ਸੰਚਨ ਕੋ ਵਸਦਾ ਉੱਠ ਬੈਲ ਗਏ ਚਰ ਬੇਲ ਦੋ ਸ਼ਬਦ ਨੇ ਬੈਲ ਤੇ ਬੇਲ ਕਹਿਣ ਲੱਗੇ ਤੇਰਾ ਮਨ ਬਲਦ ਹੀ ਅੰਦਰ ਦੀਆਂ ਵੇਲਾਂ ਨੂੰ ਸੁੱਕਾ ਖਾਂਦਾ ਪਈ ਤੇ ਤੇਰੇ ਅੰਦਰ ਹਰਿਆਵਲ ਕਿਵੇਂ ਆਏਗੀ ਹਾਂ ਸਤਿਗੁਰੂ ਦੇ ਘਰ ਵਿੱਚ ਗਾਉਣ ਨੂੰ ਕੀਰਤਨ ਨੂੰ ਵੱਡੀ ਵੱਡੀ ਉਪਮਾ ਦਿੱਤੀ ਗਈ ਕੀਰਤਨ ਦਾ ਕੋਈ ਮੁਕਾਬਲਾ ਨਹੀਂ ਸੱਚ ਪੁੱਛੋ ਜਿਹਦੇ ਤੇ ਗੁਰੂ ਨਾਨਕ ਅਪਾਰ ਤਰੁੱਟਦੇ ਨੇ ਨਾ ਉਹਦੀ ਝੋਲੀ ਵਿੱਚ ਮੇਰਾ ਬਾਬਾ ਕੀਰਤਨ ਦੀ ਦਾਤ ਪਾ ਦਿੰਦਾ ਭਾਈ ਵੀਰ ਸਿੰਘ ਦੇ ਛੋਟੇ ਭਰਾ ਡਾਕਟਰ ਬਲਵੀਰ ਸਿੰਘ ਹੋਏ ਨੇ ਉਹਨਾਂ ਨੇ ਬੜੀਆਂ ਗੂੜ ਕਿਤਾਬਾਂ ਕੁਝ ਕੁ ਲਿਖੀਆਂ ਨੇ ਇੱਕ ਉਹਨਾਂ ਦੀ ਕਿਤਾਬ ਹੈ ਕਲਮ ਦੀ ਕਰਾਮਾਤ ਇੱਕ ਉਹਨਾਂ ਦੀ ਕਿਤਾਬ ਹੈ ਲੰਮੀ ਨਦਰ ਉਸ ਲੰਮੀ ਨਜ਼ਰ ਵਿਚ ਉਹਨਾਂ ਨੇ ਜਿਹੜਾ ਪਹਿਲਾ ਅਧਿਆਇ ਦਿੱਤਾ, ਪਹਿਲਾ ਚੈਪਟਰ ਹੈ, ਉਹਦਾ ਨਾਮ ਹੈ ਰਬਾਬ। ਤੇ ਉਹਨਾਂ ਨੇ ਦੇਖੋ ਕੀਰਤਨ ਦੀ ਗੱਲ ਕੀਤੀ, ਕਹਿੰਦੇ ਨੇ 1000 ਕੁ ਸਾਲ ਪਹਿਲਾਂ ਆ ਜਿਹੜੀ ਬਗਦਾਦ ਦੀ ਧਰਤੀ ਹੈ, ਇੱਥੇ ਇੱਕ ਫਕੀਰ ਹੋਇਆ ਜਿਸ ਦਾ ਨਾਮ ਸੀ ਆਬੂ ਨਾਸਰ। ਗਾਉਣ ਦੀ ਅਰਜ਼ ਕਰ ਰਿਹਾ, ਕੋਈ ਸ਼ਿਰਦੇ ਤੋਂ ਗਾਏ ਤੇ ਸਤਿਗੁਰੂ ਦਾ ਗਾਇਆ ਹੋਇਆ ਕੀ ਚੀਜ਼ ਹੈ। ਆਬੂ ਨਾਸਰ ਇਹ ਬੜਾ ਸਿਆਣਾ ਵਿਦਵਾਨ ਸੀ, ਇਹ ਗਾਉਂਦਾ ਵੀ ਬੜਾ ਸੋਹਣਾ ਸੀ ਤੇ ਕਈ ਵਿਦਿਆ ਐਸੀਆਂ ਸਨ ਜਿਨ੍ਹਾਂ ਦੀ ਇਹਨੂੰ ਜਾਣਕਾਰੀ ਸੀ, ਪਰ ਇਹਨੂੰ ਲੋਕ ਆਮ ਤੌਰ ਤੇ ਹਕੀਮ ਫਰਾਬੀ ਕਹਿੰਦੇ ਸਨ। ਇਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ, ਇਸ ਕਰਕੇ ਲੋਕਾਂ ਨਾਮ ਪਾ ਦਿੱਤਾ ਹਕੀਮ ਫਰਾਬੀ। ਇਹਦਾ ਸੁਭਾਅ ਕੀ ਸੀ, ਜਿਹੜੀ ਕਿਰਤ ਕਰਕੇ ਜਾਂ ਜੋ ਇਹਨੂੰ ਪੈਨਸ਼ਨ ਮਿਲਦੀ ਸੀ ਉਹਦੇ ਵਿੱਚੋਂ ਤਨ ਨਿਰਵਾਹ ਮਾਤਰ ਰੱਖਣਾ, ਬਾਕੀ ਲੋੜਵੰਦਾਂ ਨੂੰ ਵੰਡ ਦੇਣਾ ਤੇ ਆਮ ਤੌਰ ਤੇ ਸ਼ਹਿਰ ਦੀ ਵਸੋਂ ਤੋਂ ਦੂਰ ਰਹਿਣਾ, ਤੇ ਅਮੀਰ ਲੋਕਾਂ ਤੋਂ ਬੜੀ ਇਕੰਨੀ ਕਤਰਾਉਂਦਾ ਹੁੰਦਾ ਸੀ। ਤੇ ਭਾਈ ਸਾਹਿਬ ਭਾਈ ਬਲਵੀਰ ਸਿੰਘ ਨੇ ਬਾਬੇ ਨਾਨਕ ਦੇ ਗਾਉਣ ਦੀ ਗੱਲ ਕੀਤੀ, ਕਹਿਣ ਲੱਗੇ 1000 ਸਾਲ ਪਹਿਲਾਂ ਦੀ ਗੱਲ ਏ, ਇੱਕ ਅਮੀਰ ਆਦਮੀ ਚਾਹੁੰਦਾ ਸੀ ਮੈਂ ਹਕੀਮ ਫਰਾਬੀ ਨੂੰ ਮਿਲ ਲਵਾਂ, ਮੈਂ ਆਬੂ ਨਾਸਰ ਨੂੰ ਮਿਲਾਂ। ਬੜੇ ਯਤਨ ਕੀਤੇ ਉਹਨੂੰ ਮਿਲਣ ਦੇ, ਪਰ ਜਦੋਂ ਕੋਸ਼ਿਸ਼ ਕੀਤੀ ਉਹਨੇ ਇਨਕਾਰ ਕਰ ਦਿੱਤਾ, ਕਦੀ ਵੀ ਉਹਦੇ ਨੇੜੇ ਢੁਕਿਆ ਨਾ। ਕਹਿੰਦੇ ਨੇ ਇੱਕ ਵਾਰੀ ਕਿਤੇ ਇਸ ਅਮੀਰ ਦੇ ਘਰ ਵਿਚ ਸ਼ਾਮ ਨੂੰ ਮਹਿਫਲ ਸੱਜੀ ਸੀ ਤੇ ਇਹ ਹਕੀਮ ਫਰਾਬੀ ਫਕੀਰ ਕਿਤੇ ਤੁਰਦਾ ਤੁਰਦਾ ਇਹਦੇ ਬੂਹੇ ਅੱਗੇ ਆ ਗਿਆ। ਹੁਣ ਉਹਦੇ ਅੰਦਰ ਦੀ ਕਲਾ ਦੀ ਗੱਲ ਕਰਦੇ ਨੇ, ਦਰਵਾਜ਼ੇ ਦੀ ਦਹਿਲੀਜ਼ ਟੱਪ ਕੇ ਅੰਦਰ ਪ੍ਰਵੇਸ਼ ਕੀਤਾ ਤੇ ਜਿਹੜੇ ਮਹਿਫਲ ਵਿਚ ਬੈਠੇ ਲੋਕ ਸਨ ਇਹਦੇ ਕੱਪੜਿਆਂ ਨੂੰ ਵੇਖ ਕੇ ਪਹਿਲਾਂ ਤਾਂ ਉਹ ਸਾਰੇ ਇਹਦਾ ਮੁਖਾਲ ਉਡਾਉਣ ਲੱਗ ਪਏ, ਇਹਦਾ ਮਜ਼ਾਕ ਉਡਾਇਆ, ਜਿਹਦੇ ਕੋਲ ਜਾਏ ਕੋਈ ਮੋਢਾ ਕੋਈ ਧੱਕਾ ਮਾਰੇ। ਕਹਿਣ ਲੱਗੇ ਜਦੋਂ ਇਹਦੀ ਖਿੱਲੀ ਇਹਦਾ ਮਜ਼ਾਕ ਉਡਾਉਂਦੇ ਪਏ ਸਨ, ਇੰਨੀ ਦੇਰ ਨੂੰ ਇਸ ਫਕੀਰ ਨੇ ਆਪਣੀ ਬਗਲ ਦੇ ਵਿਚੋਂ ਇੱਕ ਵਾਜਾ ਕੱਢਿਆ। ਉਸ ਵਾਜੇ ਨੂੰ ਕੱਢ ਕੇ ਜਦੋਂ ਪਹਿਲੇ ਪਰਦੇ ਤੇ ਇਸ ਨੇ ਗਾਉਣਾ ਸ਼ੁਰੂ ਕੀਤਾ, ਕਹਿੰਦੇ ਨੇ ਇੰਨਾ ਕੁ ਟੇਕ ਕੇ ਇਹਨੇ ਗਾਇਆ ਕਿ ਜਿਤਨੇ ਵੀ ਮਹਿਫਲ ਵਿਚ ਲੋਕ ਸਨ, ਕੀ ਬੱਚੇ ਕੀ ਬੁੱਢੇ ਕੀ ਨੌਜਵਾਨ ਕੀ ਇਸਤਰੀਆਂ, ਇਹਦੇ ਗਾਉਣ ਵਿਚ ਇੰਨਾ ਕੁ ਸਵਾਦ ਇੰਨਾ ਕੁ ਰਸੀ, ਇੱਕੋ ਦਮ ਜਿੱਥੇ ਜਿੱਥੇ ਕੋਈ ਖਲੋਤਾ ਸੀ ਖਿੜ ਖੜਾ ਕੇ ਹੱਸਣ ਲੱਗ ਪਿਆ, ਬੜੀ ਜ਼ੋਰ ਦੀ ਹੱਸੇ ਖਿੜ ਖੜਾ ਕੇ ਹੱਸੇ। ਇਹਨੇ ਆਪਣੇ ਫਿਰ ਵਾਜੇ ਦਾ ਪਰਦਾ ਬਦਲਿਆ, ਰਾਗ ਤਬਦੀਲ ਕੀਤਾ, ਫਿਰ ਗਾਇਆ। ਫਿਰ ਉਸ ਗਾਉਣ ਦੀ ਤਸੀਰ ਐਸੀ ਸੀ ਕਿ ਜਿਤਨੇ ਹੱਸਦੇ ਪਏ ਸਨ ਉੱਚੀ ਉੱਚੀ ਸਾਰੇ ਭੁੱਬਾਂ ਮਾਰ ਕੇ ਰੋ ਲੱਗ ਪਏ। ਹੁਣ ਤੱਕਿਓ ਗਾਉਣ ਦੀ ਤਸੀਰ, ਪਹਿਲਾਂ ਸਾਰੇ ਹੱਸੇ, ਪਰਤ ਕੇ ਗਾਉਣਾ ਸੁਣ ਕੇ ਸਾਰੇ ਉੱਚੀ ਉੱਚੀ ਰੋਣ ਲੱਗ ਪਏ। ਇਸ ਨੇ ਤੀਸਰਾ ਪਰਦਾ ਬਦਲਿਆ ਤੇ ਜਿੱਥੇ ਜਿੱਥੇ ਕੋਈ ਰੋਂਦਾ ਪਿਆ ਸੀ ਇਹਨੇ ਇਹੋ ਜੀ ਆਵਾਜ਼ ਵਿਚ ਗਾਇਆ ਕਿ ਜਿੱਥੇ ਤੁਸੀਂ ਧਰਤੀ ਤੇ ਤੜੰਬ ਕਰਕੇ ਡਿੱਗੇ ਉੱਥੇ ਲਾ ਕੇ ਸਿਰ ਜ਼ਮੀਨ ਦੇ ਉੱਤੇ ਸੌਂ ਗਏ। ਇਹਦੇ ਗਾਉਣੇ ਨੇ ਲੋਕਾਂ ਨੂੰ ਸੁਆਹ ਦਿੱਤਾ। ਜਦੋਂ ਸਾਰੇ ਸੌਂ ਗਏ ਤੇ ਇਹਨੇ ਕਾਗਜ਼ ਕੱਢਿਆ ਤੇ ਕਾਗਜ਼ ਦੇ ਉੱਤੇ ਕਲਮ ਨਾਲ ਇਹਨੇ ਕੁਝ ਹਰੂਫ ਕੁਝ ਅਲਫਾਜ਼ ਲਿਖੇ। ਉਹ ਸ਼ਬਦ ਜਿਹੜੇ ਲਿਖੇ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਉਹਨੂੰ ਅੰਕਿਤ ਕੀਤਾ। ਉਹਦੇ ਵਿੱਚ ਉਹ ਲਿਖਦੇ ਨੇ, ਆਪਨੇ ਹਕੀਮ ਫਰਾਬੀ ਕੋ ਮਿਲਣਾ ਥਾ, ਜੋ ਤਰਜਮਾ ਉਹਨਾਂ ਨੇ ਕੀਤਾ, ਆਪਨੇ ਹਕੀਮ ਫਰਾਬੀ ਕੋ ਮਿਲਣਾ ਥਾ, ਵੋ ਆਇਆ, ਤੁਮਨੇ ਉਸਕਾ ਮਜ਼ਾਕ ਉਡਾਇਆ, ਵੋ ਤੁਮਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ। ਵੀ ਤੁਸੀਂ ਮੇਰਾ ਮਜ਼ਾਕ ਉਡਾਇਆ, ਮੈਂ ਤੁਹਾਨੂੰ ਹਸਾ ਵੀ ਦਿੱਤਾ, ਰਵਾ ਵੀ ਦਿੱਤਾ ਤੇ ਪਰਤ ਕੇ ਤੁਹਾਨੂੰ ਸਵਾ ਕੇ ਜਾਣਾ ਪਿਆ ਵਾ। ਡਾਕਟਰ ਬਲਬੀਰ ਸਿੰਘ ਲਿਖਦੇ ਨੇ, ਰਾਗ ਦੀ ਤਸੀਰ ਕਿਹੋ ਜੀ ਏ, ਰਵਾ ਵੀ ਦਿੰਦਾ ਹਸਾ ਵੀ ਦਿੰਦਾ ਤੇ ਲੋਕ ਸੌ ਵੀ ਜਾਂਦੇ ਨੇ। ਕਹਿੰਦੇ ਨੇ ਦੁਨੀਆਂ ਦੇ ਲੋਕੋ, ਹਕੀਮ ਫਰਾਬੀ ਦੇ ਵਾਜੇ ਦੇ ਕੇਵਲ 3 ਪਰਦੇ ਨੇ ਜਿਹਦੇ ਵਿਚ ਉਹ ਹਸਾ ਸਕਦਾ ਹੈ, ਰੁਆ ਸਕਦਾ ਹੈ ਤੇ ਸਵਾ ਸਕਦਾ ਹੈ। ਪਰ ਮੁੱਤਾਂ ਤੋਂ ਬਾਅਦ ਗੁਰੂ ਨਾਨਕ ਦੀ ਬਗਦਾਦ ਵਿਚ ਰਬਾ ਵੱਜੀ, ਉਹਦੇ ਵਿਚ ਇਕ ਹੋਰ ਪਰਦਾ ਸੀ ਜਿਹੜਾ ਕਰੋੜਾਂ ਜਨਮਾਂ ਦੇ ਸੁੱਤਿਆਂ ਨੂੰ ਮਾਇਆ ਦੀ ਨੀਂਦ ਵਿਚੋਂ ਉਠਾ ਕੇ ਸੁਨ ਸਮਾਧੀ ਵਿਚ ਜੋੜ ਦਿੰਦਾ ਸੀ। ਉਹ ਗਾਣਾ ਕੇਵਲ ਬਾਬੇ ਦੇ ਪੱਲੇ ਸੀ ਜਿਹੜਾ ਕਰੋੜਾਂ ਜਨਮਾਂ ਦੇ ਸੁੱਤਿਆਂ ਨੂੰ ਉਹਨਾਂ ਨੂੰ ਸੁਨ ਸਮਾਧੀ ਤੱਕ ਲੈ ਜਾਂਦਾ। ਆਬੂ ਨਸਰ ਹਾਸਾ ਸਕਦਾ, ਰਵਾ ਸਕਦਾ,
ਤੇ ਸੁਣਾ ਸਕਦਾ ਤੇ ਬਾਬਾ ਕੀ ਕਰਦਾ? ਇਹਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਦਿੰਦੇ ਨੇ, ਕਹਿੰਦੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਅਸਥਾਨਾ, ਇੱਕ ਬਾਬਾ ਅਕਾਲ ਰੂਪ ਤੇ ਦੂਜੇ ਨਾਲ ਗਵਈਏ ਦਾ ਜ਼ਿਕਰ ਕੀਤਾ, ਬਜੰਤਰੀ ਦਾ ਜ਼ਿਕਰ ਕੀਤਾ। ਤੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਭਾਈ ਸਾਹਿਬ ਭਾਈ ਮਰਦਾਨਾ, ਇਹਦੇ ਨਾਲੋਂ ਭਾਗਾਂ ਵਾਲਾ ਕੋਈ ਹੋਰ ਨਜ਼ਰ ਨਹੀਂ ਆਉਂਦਾ ਪਿਆ। ਜਿਨ੍ਹੇ ਇੱਕ ਖਿਨ ਗੁਰੂ ਨਾਨਕ ਤੇਰੇ ਦਰਸ਼ਨ ਕੀਤੇ, ਤੁਸੀਂ ਕਰੋੜਾਂ ਜਨਮਾਂ ਦੇ ਪਾਪ ਧੋ ਕੇ ਨਿਰਮਲ ਕਰਕੇ ਸਾਈਂ ਦੀ ਦਰਗਾਹ ਵਿਚ ਪ੍ਰਵਾਨ ਕਰਾ ਦਿੱਤਾ, ਤੇ ਇਸ ਗੁਰਮੁਖ ਨੇ ਆਪਣੀ ਜ਼ਿੰਦਗੀ ਦਾ ਸਾਰਾ ਹਿੱਸਾ ਕਹਿ ਲਈਏ 50 ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਕੇਵਲ ਰਬਾਬ ਵਜਾਈ। 1-2 ਸਾਲ ਨਹੀਂ, ਇੰਨੇ ਸਾਲ ਉਹਨੇ ਰਬਾਬ ਵਜਾਈ। ਤੇ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਇੱਕ ਹੋਰ ਗੱਲ ਲਿਖੀ, ਉਹ ਕਹਿੰਦੇ ਨੇ ਕਿ ਅਕਬਰ ਇਹਦਾ ਦਰਬਾਰ ਵਿਚ ਇੱਕ ਰਬਾਬੀ ਸੀ ਰਾਗੀ, ਜਿਹਦਾ ਨਾਮ ਆਪ ਨੂੰ ਪਤਾ ਤਾਨ ਸੈਨ। ਇਹ ਜੇ ਕਿਸੇ ਨੇ ਪੜ੍ਹਨੀ ਹੋਵੇ ਘਟਨਾ ਤੇ ਪੁਰਾਤਨ ਇਤਿਹਾਸਕ ਜੀਵਨੀਆਂ ਵਿਚ ਸਤਬੀਰ ਸਿੰਘ ਲਿਖਦੇ ਨੇ, ਅਕਬਰ ਦੇ ਰਾਜ ਦਰਬਾਰ ਵਿਚ ਰਬਾਬੀ ਰਾਗੀ ਤਾਨ ਸੈਨ ਜਿਹਦਾ ਮੁਕਾਬਲਾ ਨਹੀਂ, ਪਰ ਇਸ ਤਾਨ ਸੈਨ ਦਾ ਗੁਰੂ ਉਸਤਾਦ ਹਰੀਦਾਸ ਹੈ। ਤੇ ਕਹਿਣ ਲੱਗੇ ਇੱਕ ਲਿਖਤ ਮਿਲੀਏ ਜਿਹਦੇ ਵਿਚ ਹਰੀਦਾਸ ਦੇ ਗੁਰੂ ਦਾ ਨਾਮ ਭਾਈ ਸਾਹਿਬ ਭਾਈ ਮਰਦਾਨਾ ਦਿੱਤਾ ਗਿਆ। ਇਹਦਾ ਮਤਲਬ ਕਿ ਤਾਨ ਸੈਨ ਦਾ ਉਸਤਾਦ ਵੀ ਭਾਈ ਮਰਦਾਨੇ ਦੇ ਚਰਨਾਂ ਦਾ ਸ਼ਗਿਰਦ ਹੈ। ਤੇ ਹਰੀਦਾਸ ਕਦੀ ਲੋਕਾਂ ਦੇ ਘਰ ਵੀ ਜਾ ਕੇ ਨਹੀਂ ਸੀ ਗਾਉਂਦਾ, ਹਮੇਸ਼ਾ ਇਕਾਂਤ ਵਿਚ ਗਾਉਂਦਾ ਸੀ। ਤੇ ਅਕਬਰ ਨੇ ਇੱਕ ਵਾਰ ਹੀ ਸੁਣਿਆ ਸੀ ਤੇ ਕਹਿ ਦਿੱਤਾ ਸੀ, ਤਾਨ ਸੈਨ ਗਾਉਂਦਾ ਤਾਂ ਤੂੰ ਵੀ ਹੈ ਪਰ ਤੇਰੇ ਗਾਉਣ ਵਿਚ ਉਹ ਰਸ ਨਹੀਂ। ਅੱਜ ਜੋ ਕੁਝ ਇਹਨੇ ਗਾ ਦਿੱਤਾ ਮੇਰਾ ਅੰਦਰ ਵਹਿ ਤੁਰਿਆ। ਤਾਨ ਸੈਨ ਨੇ ਕਿਹਾ ਸੀ ਇਹ ਫਰਕ ਹੈ, ਕਹਿੰਦਾ ਰਾਗ ਉਹ ਸੁਰਾ ਉਹ ਬੇੜਾ ਉਹ, ਪਰ ਇੰਨਾ ਅੰਤਰ ਕਿਉਂ? ਕਹਿੰਦਾ ਮੈਂ ਜਦੋਂ ਗਾਉਂਦਾ ਵਾਂ ਮੇਰਾ ਅੰਦਰ ਕੇਵਲ ਤੇਰੇ ਹੱਥਾਂ ਵੱਲ ਹੁੰਦਾ, ਤੇ ਜਦੋਂ ਮੇਰਾ ਉਸਤਾਦ ਗਾਉਂਦਾ ਉਹ ਕੇਵਲ ਰੱਬ ਲਈ ਗਾਉਂਦਾ, ਮੈਂ ਤੇਰੇ ਲਈ ਗਾਉਂਦਾ ਉਹ ਰੱਬ ਲਈ ਗਾਉਂਦਾ। ਇਹ ਹੀ ਕਾਰਨ ਜਿਹੜੀ ਅਰਜ਼ ਮੈਂ ਕਰਨਾ ਪਿਆ। ਦੂਜਾ ਰਬਾਬੀ ਮਰਦਾਨਾ, ਕਵੀ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਵਿਚ ਇਕ ਬਚਨ ਕਿਹਾ ਕਿ ਉਹਨੇ ਇੱਕ ਦਿਨ ਮਰਦਾਨੇ ਨੇ ਕਿਹਾ ਬਾਬਾ ਨਿਭਣੀ ਨਹੀਂ, ਤੇ ਜਦੋਂ ਕੌਡੇ ਰਾਕਸ਼ ਨੇ ਪਕੜਿਆ ਤੇ ਉਥੇ ਕਵੀ ਸੰਤੋਖ ਸਿੰਘ ਦੇ ਸ਼ਬਦ ਨੇ, ਕਹਿਣ ਲੱਗੇ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਛੱਡੋ, ਇਹਦਾ ਤਾਂ ਰੋਜ਼ ਦਾ ਕੰਮ ਹੀ ਇਹ, ਜਿੱਥੇ ਪੈਂਦਾ ਉਥੇ ਸਿੱਧਾ ਹੋ ਖਲੋਂਦਾ। ਪਰ ਗੁਰਮੁਖੋ ਜਿਤਨਾ ਕੁ ਲਾਡ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਤੋਂ ਪਿਆਰ ਮਾਣਿਆ, ਕਿਉਂਕਿ ਪਿਆਰ ਦੀ ਇੱਕ ਅਵਸਥਾ ਬੜੀ ਚੰਗੀ ਏ ਪਰ ਲਾਡ ਦੀ ਅਵਸਥਾ ਇਸ ਤੋਂ ਅੱਗੇ। ਤੇ ਕਈ ਵਾਰੀ ਅਰਥ ਕਰਨਾ ਸਾਹਿਬ ਕਹਿੰਦੇ ਨੇ ਤੇਰੇ ਭਰੋਸੇ ਪਿਆਰੇ ਮੈਂ ਲਾਭ ਲਗਾਇਆ। ਇੱਥੋਂ ਤੱਕ ਜਨਮ ਸਾਥੀਆਂ ਵਿਚ ਤਾਂ ਸ਼ਬਦ ਆਉਂਦੇ ਨੇ, ਉਥੇ ਬੜੇ ਪਿਆਰੇ ਬਚਨ ਕਹਿ। ਭਾਈ ਮਰਦਾਨਾ ਜੀ ਕਹਿੰਦੇ ਨੇ ਬਾਬਾ ਅਸਾਂ ਨੂੰ ਵਿਦਾ ਦੇ, ਸਾਡੀ ਤੇਰੇ ਨਾਲ ਨਿਭੈ ਨਾਹੀ। ਤੇ ਹਜ਼ੂਰ ਕਹਿੰਦੇ ਨੇ ਮਰਦਾਨਿਆ ਵੈ ਮਰਦਾਨਿਆ ਕਿਉਂ? ਤੇ ਅੱਗੋਂ ਪਤਾ ਕੀ ਉੱਤਰ ਦਿੰਦਾ? ਕਹਿੰਦਾ ਬਾਬਾ ਤੂੰ ਅਤੀਤ ਪੁਰਖ ਹੈ, ਤੈਨੂੰ ਭੁੱਖ ਤੇ ਨੀਂਦ ਸਤਾਏ ਨਾ। ਤੇ ਨਾਲ ਦੀ ਸ਼ਰਧਾ ਦੇਖੋ, ਕਹਿੰਦਾ ਤੈਨੂੰ ਸਤਾਏ ਵੀ ਕਿਉਂ? ਭੁੱਖ ਤੇਰੇ ਨੀਂਦ ਬਣਾਉਣ ਵਾਲਾ ਤਾਂ ਤੂੰ ਆਪ ਹੈ ਨਾ। ਇਹਦਾ ਮਤਲਬ ਉਹਦੀ ਸ਼ਰਧਾ ਬੜੀ ਉੱਚੀ ਹੈ। ਕਹਿੰਦਾ ਤੂੰ ਅਤੀਤ ਪੁਰਖ ਹੈ, ਬਸ ਦੀ ਜਾਏ ਨਹੀਂ, ਉਜਾੜ ਉਜਾੜ ਰਵੇ, ਤੈਨੂੰ ਭੁੱਖ ਨੀਂਦ ਤਰੇ ਸਤਾਏ ਨਹੀਂ, ਅਸਾਂ ਨੂੰ ਵਿਦਿਆ ਕਰ ਬਾਬਾ। ਤੇ ਸਾਹਿਬ ਅੱਗੋਂ ਕਹਿੰਦੇ ਨੇ ਵਹਿ ਮਰਦਾਨਿਆ ਕਿਵੇਂ ਰਹੇਗੀ ਸਾਡੇ ਨਾਲ? ਤੂੰ ਦੱਸ ਕੋਈ ਗੱਲ ਕਹਿ, ਮੇਰੇ ਨਾਲ ਰਹੇਗਾ? ਤੇ ਅੱਗੋਂ ਮਰਦਾਨਾ ਕਹਿੰਦਾ ਸਾਹਿਬ ਕਹਿੰਦੇ ਨੇ ਰਹੇ ਤਾਂ ਸਹੀ, ਕਹਿੰਦੇ ਨੇ ਮਰਦਾਨਿਆ ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਏ। ਅੱਗੋਂ ਕਹਿੰਦਾ ਮਹਾਰਾਜ ਸੁਭਾਨ ਤੇਰੀ ਖੁਸ਼ੀ ਨੂੰ, ਤੂੰ ਆਪਣੀ ਖੁਸ਼ੀ ਸਾਂਭ ਆਪਣੇ ਕੋਲ, ਪਰ ਅਸਾਂ ਨੂੰ ਵਿਦਾ ਕਰ। ਤੇ ਸਾਹਿਬ ਕਹਿੰਦੇ ਨੇ ਕਿਵੇਂ ਰਹੇਗੀ ਮੇਰੇ ਨਾਲ? ਤੇ ਕਹਿੰਦਾ ਬਾਬਾ ਰਾਂ ਪਹਿਲੀ ਕਿਰਪਾ ਕਰ, ਜਦੋਂ ਮੇਰੇ ਤੋਂ ਰਬਾਬ ਜਾਣੇ ਕੀਰਤਨ ਕਰਦਿਆਂ ਤੂੰ ਕਿੰਨੇ ਕਿੰਨੇ ਪੈਰ ਅੱਖਾਂ ਨੀ ਖੋਲਦਾ, ਮੈਂ ਚਾਰ ਚੁਫੇਰੇ ਝਾਕਦਾ ਵਾ, ਮੈਨੂੰ ਉਹ ਦਾਤ ਜਿਹੜੇ ਤੇਰੀਆਂ ਜਿਹੜੀਆਂ ਅੱਖਾਂ ਬੰਦ ਕਰਕੇ ਤੂੰ ਅੰਦਰ ਦਾ ਰਸ ਮਾਨ। ਦੇਖੋ ਮੰਗਦਾ ਕੀ ਪਿਆ, ਉਹ ਦਾਤ ਦੇ ਜਿਹੜੀ ਅੰਦਰ ਦਾ ਰਸ ਤੂੰ ਮਾਨੇ ਤੇ ਦੂਜੀ ਕਿਰਪਾ ਕਰ, ਭੁੱਖ ਤਰੇ ਮੈਨੂੰ ਸਤਾਏ ਨਾ, ਨੀਂਦ ਮੈਨੂੰ ਸਤਾਏ ਨਾ, ਮੇਰੇ ਮੁਰਸ਼ਦ ਤੂੰ ਜਾਗਦਾ ਹੋਵੇ ਤੇ ਮੈਂ ਉਬਾਸੀਆਂ ਲੈ ਕੇ ਸੌ ਜਾ, ਮੇਰੇ ਤੋਂ ਨਹੀਂ ਰਿਹਾ ਜਾਂਦਾ। ਪਹਿਲੀ ਗੱਲ ਆਪਣੇ ਵਰਗੀ ਸੁਰਤ ਦੇ, ਦੂਜੀ ਗੱਲ ਭੁੱਖ ਨੀਂਦ ਤਰੇ ਤੋਂ ਬਚਾ ਲੈ, ਤੇ ਤੀਜਾ ਸ਼ਬਦ ਬੜਾ ਸੋਹਣਾ ਕਿਹਾ, ਕਹਿਣ ਲੱਗੇ ਮੈਂ ਭੁੱਲ ਜਾਂਦਾ ਵਾ, ਮੇਰੇ ਨਾਲ ਵਾਅਦਾ ਕਰ ਮਰਦਾਨਿਆ, ਤੇਰੇ ਕਦਮ ਕਰਮ ਕਦੀ ਮੈਂ ਵਿਚਾਰਾਂ ਲਾ ਲੈ, ਮੇਰੇ ਕੰਮਾਂ ਨੂੰ ਨਾ ਚਿਤਾਰੀ, ਮੈਂ ਭੁੱਲਣਾ ਵਾ। ਤੇ ਸਾਹਿਬ ਨੇ ਉੱਥੇ ਬਚਨ ਪਤਾ ਕੀ ਕੀਤੇ, ਕਹਿਣ ਲੱਗੇ ਵਾਏ ਮਰਦਾਨਿਆ ਭਲਾ ਹੋਏ, ਤੈ ਭਲੀ ਵਸਤ ਮੰਗੀ। ਉਹ ਕਹਿੰਦੇ ਤਦ ਮਰਦਾਨਾ ਉੱਪਰ ਬਾਬੇ ਦੀ ਪੈਰੀ ਪਿਆ, ਮੱਥਾ ਟੇਕਦਿਆਂ ਆਗਮ ਨਿਗਮ ਦੀ ਸੂਝ ਹੋ ਗਈ, ਮੱਥਾ ਟੇਕਦਿਆਂ ਅੰਦਰ ਦੀ ਸੂਝ ਹੋਈ। ਤੇ ਗੁਰੂ ਨਾਨਕ ਪ੍ਰਕਾਸ਼ ਵਿਚ ਇਕ ਬਚਨ ਲਿਖੇ, ਹਜ਼ੂਰ ਨੇ ਜਦੋਂ ਗਿਆ ਮਰਦਾਨਾ ਤੇ ਭਾਈ ਬਾਲਾ ਕਹਿੰਦਾ ਮਹਾਰਾਜ ਜਾਣ ਦਿਓ, ਇਹਦਾ ਤਾਂ ਕੰਮ ਹੀ ਇਹ ਕਿ ਘੜੀ ਪਿੱਛੋਂ ਰੁੱਸ ਜਾਂਦਾ। ਤੇ ਸਤਿਗੁਰੂ ਨੇ ਨੇਤਰ ਭਰ ਕੇ ਇਕ ਸ਼ਬਦ ਕਹੇ, ਕਹਿਣ ਲੱਗੇ ਸੁਣ ਭਲਿਆ, ਜਿਹਦੀ ਬਾਂਹ ਨਾਨਕ ਨੇ ਪਕੜ ਲਈ ਏ ਨਾ, ਮੈਂ ਬਾਂਹ ਕਦੀ ਦਰਗਾਹ ਤੱਕ ਉਹਦੀ ਛੱਡਦਾ ਨਹੀਂ। ਠੀਕ ਉਹ ਭੁੱਲ ਜਾਂਦਾ, ਮੈਂ ਉਹਦੀ ਬਾਂਹ ਛੱਡਣੀ ਨਹੀਂ, ਜਿਹਦੀ ਬਾਂਹ ਪਕੜੀਏ ਤੋੜ ਤੱਕ ਨਿਭਾਵਾਂਗਾ। ਤੇ ਦੂਜੀ ਗੱਲ, ਮਰਦਾਨੇ ਤੋਂ ਬਿਨਾਂ ਮੇਰਾ ਝੱਟ ਨਹੀਂ ਉਹ ਲੰਘਣਾ, ਉਹ ਸੰਗੀਤ ਰਬਾਬ ਦਾ ਮਹਿਰ ਹੈ, ਜਦੋਂ ਉਹ ਰਬਾਬ ਜਾਂਦਾ ਤੇ ਮੇਰੀ ਸੁਰਤ ਮੇਰੇ ਸਾਈਂ ਦੇ ਚਰਨਾਂ ਵਿਚ ਓਤ ਪੋਤ ਹੋ ਜਾਂਦੀ ਹੈ। ਉੱਥੇ ਕਵੀ ਸੰਤੋਖ ਸਿੰਘ ਨੇ ਸ਼ਬਦ ਕਹੇ ਨੇ, ਕਹਿੰਦੇ ਨੇ ਬਾਲਾ ਪੂਜਾ ਗਹਿ ਕੀ ਲਾਜਾਂ, ਜਿਹਦੀ ਬਾਂਹ ਪਕੜੀ ਉਹਦੀ ਲਾਜ ਰੱਖਦਾ ਵਾ। ਬਾਲਾ ਪੂਜਾ ਗਹਿ ਕੀ ਲਾਜਾਂ, ਪੁਨ ਆਪਣਾ ਹੈ ਉਸ ਸੰਗ ਤਾਜਾ, ਨਿਤਾ ਪ੍ਰਤੀ ਰਬਾਬ ਵਜਾਵੇ ਕਰ ਕੀਰਤਨ ਹੋਏ ਮੋਏ ਰਜਾਵੇ। ਜਦੋਂ ਕੀਰਤਨ ਕਰਦਾ ਤੇ ਅੰਦਰ ਖੁਸ਼ ਹੋ ਜਾਂਦਾ। ਜਿਹੜੀ ਅਰਜ ਮੈਂ ਕਰ ਰਿਹਾ, ਉੱਥੇ ਆਬੂ ਨਾਸਰ ਦਾ ਵੀ ਵਾਜਾ ਵਜਿਆ, ਪਰ ਜਦੋਂ ਗੁਰੂ ਨਾਨਕ ਨੇ ਗਾਇਆ ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਫਿਰ ਹੋਇਆ ਕਿ ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਹੋਵਾ ਜਹਾਨਾ। ਪਰ ਇਹ ਉਸ ਦੇ ਪਰਦੇ ਵਿਚ ਨਹੀਂ ਸੀ, ਸੁਣ ਮੁਨ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ। ਸੁਣ ਮੁਨ ਦਾ ਅਰਥ ਹੈ ਉਸ ਅਵਸਥਾ ਵਿਚ ਗੁਰੂ ਨਾਨਕ ਨੂੰ ਸੁਣਨ ਵਾਲੇ ਪਹੁੰਚ ਗਏ, ਜਿੱਥੇ ਬਿਲਕੁਲ ਅਖੋਰੇ ਕਿਸੇ ਕਿਸਮ ਦਾ ਤੁਰਨਾ ਵੀ ਅੰਦਰ ਪ੍ਰਗਟ ਨਹੀਂ ਹੁੰਦਾ। ਸਤਿਗੁਰੂ ਨੇ ਉਹ ਗਾਉਣ ਦੀ ਦਾਤ ਦਿੱਤੀ ਸਾਨੂੰ, ਤੇ ਬਾਣੀ ਵਿਚ ਫਿਰ ਕਹਿ ਕੇ ਗਏ, ਗੁਰਮੁਖਾ ਭਾਵੇਂ ਕੋਈ ਤੀਰਥਾਂ ਤੇ ਪਟਕੇ, ਭਾਵੇਂ ਕੋਈ ਗੁਰਮੁਖਾ ਵੇਦਾਂ ਦਾ ਪਾਠ ਕਰੇ, ਭਾਵੇਂ ਕੋਈ ਆਰੇ ਨਾਲ ਆਪਣੇ ਆਪ ਨੂੰ ਚਿਰਾ ਲੈ, ਕਰੋੜਾਂ ਯੁੱਗ ਤੱਕ ਕੋਈ ਹਿਮਾਲਿਆ ਤੇ ਬੈਠ ਕੇ ਤਪੱਸਿਆ ਕਰੇ, ਉਹਨਾਂ ਫਲ ਇਹਦੇ ਵਿਚ ਨਹੀਂ ਜਿਤਨਾ ਆਨੰਦ ਇਕ ਘੜੀ ਗੁਰੂ ਕਾ ਕੀਰਤਨ ਸੁਣ ਵਿਚ ਮਿਲ ਜਾਣ। ਸਾਹਿਬ ਨੇ ਗਾਉਣ ਦੀ ਗੱਲ ਕਹੀ ਤੇ ਹਜ਼ੂਰ ਦਾ ਇਕ ਅਸ਼ਟਪਦੀ ਆਉਂਦੀ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅੰਗ ਬੁੱਧ ਬੰਧੇ, ਪਿਆਰੇ ਇਤ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਰ ਪਰਿਓ ਸਵਾਮੀ ਕੈ ਦੁਆਰਾ ਦੀਖੇ, ਬੁੱਧ ਵਿਵੇਕਾਂ ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨਮਾਈ, ਤਰ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰ ਵਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲੱਖ ਜਤਨ ਕਰਾਏ, ਜੋਗ ਸਿੱਧ ਆਸਨ ਚੋਰਾਸੀ, ਇਹ ਵੀ ਕਰ ਰਿਹਾ ਵੱਡੀ ਆਰ ਜਾ, ਫਿਰ ਫਿਰ ਜਨਮੈ ਹਰਸੋ ਸਾਂਝਨਾ ਗਿਆ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ, ਸੇਜ ਸੋਨੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰਾ। ਸਾਹਿਬ ਨੂੰ ਫਿਰ ਪੁੱਛਿਆ, ਦਾਤਾ ਜਿੱਥੇ ਇੰਨਾ ਕੁਝ, ਫਿਰ ਦੱਸੋ ਹੈ ਸਾਰੇ ਖੰਡਨ ਕਰ ਦਿੱਤੇ, ਤੇ ਜਿਹੜੇ ਜਗਿਆਸੂ ਆਉਂਦੇ ਨੇ ਕਿੱਥੇ ਜੋੜ ਕੇ ਚੱਲੇ ਹੋ। ਗੱਲ ਉੱਥੇ ਗਾਉਣ ਦੀ ਕਹੀ, ਕਹਿਣ ਲੱਗੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਤਾ ਲੈਣਾ। ਸਭ ਤੋਂ ਸ਼੍ਰੋਮਣੀ ਕਰਮ ਹੀ ਕਿ ਸਾਧ ਸੰਗਤ ਵਿਚ ਬੈਠ ਕੇ ਸਾਈਂ ਦੀ ਕੀਰਤੀ ਕਰ। ਅੱਜ ਮੇਰੇ ਗੁਰੂ ਨਾਨਕ ਨੇ ਜਿਹੜੇ ਮੇਰੇ ਸਾਈਂ ਨੂੰ ਗਾਉਂਦੇ ਪਏ ਨੇ ਨਾ, ਉਹਨਾਂ ਗਾਉਣ ਵਾਲਿਆਂ ਦਾ ਜ਼ਿਕਰ ਕੀਤਾ। ਆਰੰਭ ਵਿਚ ਬਚਨ ਕਰਦੇ ਨੇ, ਸੋ ਦਰ ਕੇ ਹਾਂ, ਸੋ ਕਰਕੇ ਹਾਂ, ਸਿਰਫ ਉਹੀ ਬਚਨ ਜਿਹੜੇ ਜਪਜੀ ਸਾਹਿਬ ਵਿਚ ਨੇ। ਸਮਾਂ ਉਤਨਾ ਪੋਵੇ ਕਿ ਪਾਠ ਭੇਦ ਦੱਸਾਂ, ਕਹਿਣ ਲੱਗੇ ਸੋ ਦਰ ਕਿਹਾ। ਸੋ ਦਾ ਅਖਰੀ ਅਰਥ ਹੈ ਉਹ, ਦਰ ਦਰ ਤੇ ਦਰਵਾਜ਼ਾ, ਕਿਹਾ ਦਾ ਅਰਥ ਹੈ ਕੀ ਉਹ ਜਾ ਹੈ। ਅੱਗੇ ਕਹਿਣ ਲੱਗੇ ਸੋ ਘਰ ਕਿਹਾ ਤੇ ਤੇਰਾ ਉਹ ਘਰ ਕੀ ਹੋ ਜੇ। ਮਹਾਰਾਜ ਕਿਹੜੇ ਘਰ ਦੀ ਗੱਲ ਪੁੱਛਦੇ ਹੋ। ਕਹਿਣ ਲੱਗੇ ਜਿੱਤ ਬਹਿ ਜਿੱਥੇ ਬੈਠ ਕੇ, ਜਿੱਤ ਥਾਂ ਤੇ ਟਿਕ ਕੇ, ਸਰਬ ਸੰਭਾਲੇ, ਸਰਬ ਦਾ ਅਰਥ ਸਾਰੇ, ਸੰਭਾਲੇ ਦਾ ਅਰਥ ਪਰਵਰਿਸ਼ ਕਰਨੀ, ਉਹਨਾਂ ਦੀ ਰੱਖਿਆ ਕਰਨੀ। ਹੇ ਮੇਰੇ ਕਰਤਾਰ, ਮੈਨੂੰ ਕਿਰਪਾ ਕਰਕੇ ਦੱਸ ਖਾਂ ਉਹ ਤੇਰਾ ਘਰ ਕੀ ਹੋ ਜਾਏ, ਉਹ ਤੇਰਾ ਦਰ ਕੀ ਹੋ ਜਾਏ। ਹੁਣ ਦੇਖੋ ਮੇਰੇ ਬਾਬੇ ਦੀ ਨਿਰਮਾਣਤਾ, ਇੱਥੇ ਥੋੜਾ ਜਿਹਾ ਕਿਸੇ ਦੇਵਤੇ ਨੂੰ ਕੁਝ ਮਿਲ ਗਿਆ, ਉਹਨੇ ਦਾਅਵਾ ਕਰ ਦਿੱਤਾ ਮੈਂ ਹੀ ਸਾਰੀ ਧਰਤੀ ਸਿਰਜਣ ਵਾਲਾ ਵਾਂ, ਮੈਂ ਹੀ ਪਰਤ ਪਰਤ ਕੇ ਆਉਂਦਾ ਵਾਂ, ਮੈਂ ਹੀ ਸਾਰੀ ਧਰਤੀ ਨੂੰ ਸੰਘਾਰਨਾ ਵਾਂ। ਮੇਰਾ ਗੁਰੂ ਨਾਨਕ ਕਦੀ ਕਿਸੇ ਨੂੰ ਰੋਕਿਆ ਨਹੀਂ ਗਿਆ। ਜਿਹੜਾ ਪਹੁੰਚਿਆ ਝੋਲੀ ਭਰੀ, ਆ ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਕਬੀਰ ਜਿਹੀ ਦਰ ਆਵਤ ਜਾਤ ਹੋ ਹਟਕੈ ਨਾ ਹੀ ਕੋਈ। ਇਹ ਉਸ ਦਰ ਦੀ ਗੱਲ ਹੁੰਦੀ ਪਈ ਹੈ। ਕਹਿਣ ਲੱਗੇ ਕਬੀਰ ਜੇ ਦਰ ਆਵਤ ਜਾਤ ਹੋ ਹਟਕੈ ਨਾ ਹੀ ਕੋਈ, ਸੋ ਦਰ ਕੈਸੇ ਛੋਟੀਏ ਜੋ ਦਰ ਐਸਾ ਹੋਏ। ਸੋ ਦਰ ਕਿਹਾ, ਸੋ ਘਰ ਕਿਹਾ, ਜਿੱਤ ਬਹਿ ਸਭ ਸੰਭਾਲੇ। ਹੁਣ ਅੱਗੇ ਧਿਆਨ ਦੇਣਾ, ਉਸ ਦਰ ਤੇ ਉੱਤੇ ਬੈਠੇ ਨੇ, ਘਰ ਵਿੱਚ ਨਹੀਂ, ਉਹਦੇ ਦਰਵਾਜ਼ੇ ਤੇ ਤਾਕਤਾਂ ਬੈਠੀਆਂ ਨੇ। ਕਹਿਣ ਲੱਗੇ ਵਾਜੇ ਨਾਦ ਅਨੇਕ ਅਸੰਖਾਂ। ਹੇ ਮੇਰੇ ਵਾਹਿਗੁਰੂ ਜੀ, ਨਾਦ ਤੇ ਵਾਜੇ ਸ਼ਬਦ ਇਕੱਠਾ ਮਿਲਦਾ ਜੁਲਦਾ। ਤੇਰੇ ਦਰ ਤੇ ਨਾਦ ਦਾ ਅਰਥ ਕਈ ਤਰ੍ਹਾਂ ਦੀਆਂ ਸੁਰੀਲੀਆਂ ਆਵਾਜ਼ਾਂ ਨੇ। ਤੇਰੇ ਦਰ ਤੇ ਕਈ ਵਾਜੇ ਵੱਜਦੇ ਪਏ ਨੇ, ਕੇਤੇ ਵਾਵਣ ਹਾਰੇ ਤੇ ਕਈ ਐਸੇ ਨੇ ਜਿਹੜੇ ਮੇਰੇ ਕਰਤਾ ਪੁਰਖ ਤੇਰੇ ਦਰ ਤੇ ਬੈਠ ਕੇ, ਤੇਰੇ ਘਰ ਦੇ ਦਰਵਾਜ਼ੇ ਅੱਗੇ ਬੈਠ ਕੇ ਇਹ ਵਾਜੇ ਵਜਾਉਂਦੇ ਪਏ ਨੇ। ਸੋ ਦਰ ਕਿਹਾ, ਸੋ ਘਰ ਕਿਹਾ, ਜਿੱਤ ਬੈ ਸਰਬ ਸੰਭਾਲੇ, ਵਾਜੇ ਨਾਗ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ। ਕਹਿਣ ਲੱਗੇ ਕੇਤੇ ਰਾਗ ਪਰੀ ਸ਼ੌਕਈ ਹੈ। ਹਜ਼ੂਰ ਕਹਿਣ ਲੱਗੇ ਕਿਤਨੇ ਹੀ ਰਾਗ ਨੇ। ਇੱਥੇ ਪਰੀ ਦਾ ਅਰਥ ਹੈ ਰਾਗਣੀ, ਕਈ ਰਾਗ ਤੇ ਕਈ ਰਾਗਣੀਆਂ। ਮੇਰੇ ਮਾਲਕ, ਜਿਨ੍ਹਾਂ ਨੂੰ ਰਾਗ ਤੇ ਰਾਗਣੀਆਂ ਕਿਹਾ ਜਾਂਦਾ, ਕੇਤੇ ਗਾਵਣ ਹਾਰੇ ਤੇ ਬੇਅੰਤ ਐਸੇ ਨੇ ਜਿਹੜੇ ਮੇਰੇ ਮਾਲਕ ਇਹ ਰਾਗ ਤੇ ਇਹ ਰਾਗਣੀਆਂ ਤੇਰੇ ਦਰ ਤੇ ਬੈਠ ਕੇ ਗਾਉਂਦੇ ਪਏ ਨੇ। ਸਾਹਿਬ ਕਹਿਣ ਲੱਗੇ ਹੁਣ ਅੱਗੇ ਕੌਣ ਗਾਉਂਦੇ ਨੇ। ਹਜ਼ੂਰ ਕਹਿਣ ਲੱਗੇ ਗਾਵੇ ਤੁਹਾਨੂੰ, ਉੱਥੇ ਪਾਠ ਤੁਧ ਨੂੰ ਆਉਂਦਾ। ਕਹਿਣ ਲੱਗੇ ਗਾਵੇ ਤੁਹਾਨੂੰ, ਤੈਨੂੰ ਗਾਉਂਦੇ ਪਏ ਨੇ। ਪੌਣ ਆ ਹਵਾ ਜਿਹੜੀ ਰੁਮਕਦੀ ਪਈ ਏ, ਇਹ ਵੀ ਤੈਨੂੰ ਗਾਉਂਦੀ ਪਈ ਏ। ਪਾਣੀ ਜਿਹੜੇ ਧਰਤੀ ਤੇ ਪਾਣੀ ਚੱਲਦਾ ਪਿਆ, ਪਾਣੀ ਦੇ ਚਸ਼ਮੇ ਨੇ, ਪਾਣੀ ਦੇ ਝਰਨੇ ਨੇ। ਕਹਿਣ ਲੱਗੇ ਮੇਰੇ ਵਾਹਿਗੁਰੂ ਜੀ, ਇਹ ਪਾਣੀ ਵੀ ਤੇਰੇ ਗੀਤ ਪਿਆ ਗਾਉਂਦਾ। ਗਾਵੇ ਤੁਹਾਨੂੰ ਪੌਣ ਪਾਣੀ, ਬੈਸੰਤਰ ਬੈਸੰਤਰ ਦਰ ਤੇ ਅੱਗ ਵੀ ਤੈਨੂੰ ਗਾਉਂਦੀ ਪਈ ਏ। ਗਾਵੇ ਰਾਜਾ ਧਰਮ ਦੁਆਰੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਕਿ ਜਿਸ ਧਰਮ ਰਾਜ ਤੋਂ ਲੋਕੀ ਭੈ ਖਾਂਦੇ ਨੇ, ਤੇਰਾ ਸਿੱਖ ਤਾਂ ਨਹੀਂ ਡਰਦਾ ਕਿਉਂਕਿ ਧਰਮ ਰਾਜ ਵੀ ਤੇਰੇ ਦਰ ਤੇ ਤੈਨੂੰ ਗਾਉਂਦਾ ਪਿਆ, ਤੇਰੇ ਦਰ ਤੇ ਤੈਨੂੰ ਗਾਉਂਦੇ ਪਏ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਨਾ ਹੁਣ ਕਈ ਵਾਰੀ ਇਸ ਗੱਲ ਨੂੰ ਸਿੱਧ ਕਰਨ ਲਈ ਕਿ ਇਹ ਅੱਗ, ਇਹ ਪੌਣ, ਇਹ ਧਰਮ ਰਾਜ ਰੱਬ ਨੂੰ ਗਾਉਂਦੇ ਨੇ। ਸਤਿਗੁਰੂ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਪ੍ਰਹਿਲਾਦ ਨਾਲ ਉਹਦਾ ਸੰਬੰਧ ਹੈ। ਸਿਰਫ ਇੱਕ ਖਿਣ ਪ੍ਰਮਾਣ ਦੇਣ ਲੱਗਾ, ਇਹ ਸਾਰੇ ਮੇਰੇ ਮਾਲਕ ਦੀ ਰਜ਼ਾ ਵਿੱਚ ਨੇ। ਜਦੋਂ ਪ੍ਰਹਿਲਾਦ ਦੀ ਮਾਂ ਨੇ ਇਹਨੇ ਕਿਹਾ ਕਿ ਪੁੱਤਰ ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ। ਮਾਂ ਕਹਿੰਦੀ ਪੁੱਤਰ ਤੇਰੇ ਬਾਪੂ ਨੇ ਧਰਤੀ ਵਸ ਵਿੱਚ ਕੀਤੀ, ਇਹਦਾ ਹੁਕਮ ਚੱਲਦਾ ਤੇ ਛੱਡ ਕੇ ਰਾਮ ਨਾਮ ਆਪਣੇ ਬਾਪੂ ਦੇ ਗੀਤ ਗਾ। ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ। ਕਹਿਣ ਲੱਗੇ ਪੁੱਤਰ ਪ੍ਰਹਿਲਾਦ ਕਹਿਆ ਨੀ ਮਾਨੇ, ਤਿੰਨ ਤੋਂ ਆਉਣਾ ਸਾਨੀ। ਹੁਣ ਅਗਲਾ ਬਚਨ ਹੁੰਦਾ, ਕਹਿਣ ਲੱਗੇ ਦੁਸ਼ਟ ਸਦਾ ਨਿਲ ਮੰਤਰ ਪਕਾਇਆ। ਦੁਸ਼ਟਾਂ ਦੀ ਚੌਂਕੜੀ ਇਕੱਠੀ ਹੋਈ ਤੇ ਇਹਨਾਂ ਨੇ ਬਹਿ ਕੇ ਮੰਤਰ ਪਕਾਇਆ, ਦਰ ਤੇ ਮਤਾ ਪਾਸ ਕਰ ਦਿੱਤਾ। ਹੁਣ ਕਸ ਹੈ ਔਦ ਕਨੇਰੀ, ਹਾਲਾਂਕਿ ਔਦ ਕਨੇਰੀ ਦਾ ਅਖਰੀ ਅਰਥ ਇਹ ਬਣਦਾ ਵੀ ਉਮਰ ਲੰਮੀ ਕਰਨੀ। ਹੁਣ ਇੱਥੇ ਸਾਹਿਬ ਨੇ ਸ਼ਬਦ ਵਰਤਿਆ ਕਰਸ ਹੈ ਔਦ ਕਨੇਰੀ ਦਰ ਤੇ, ਇਹਦਾ ਭੋਗ ਪਾ ਦਿਓ, ਇਹਨੂੰ ਖਤਮ ਕਰੋ। ਹੁਣ ਆਪਾਂ ਦੁਕਾਨ ਕਰਨੀ ਹੋਵੇ ਬੰਦ ਤੇ ਪੁਰਾਣੇ ਬਜ਼ੁਰਗ ਕਹਿੰਦੇ ਸਨ ਦੁਕਾਨ ਨੂੰ ਵਧਾ ਦਿਓ, ਦੀਵਾ ਹੋਵੇ ਬੁਝਾਣਾ, ਤੇ ਨਹੀਂ ਸਨ ਕਹਿੰਦੇ ਦੀਵੇ ਨੂੰ ਫੂਕ ਮਾਰ ਕੇ ਬੁਝਾਓ, ਕਹਿਣ ਲੱਗੇ ਦੀਵਾ ਵੱਡਾ ਕਰ ਦਿਓ। ਤੇ ਸਾਹਿਬ ਨੇ ਬਾਣੀ ਵਿਚ ਪ੍ਰਮਾਣ ਵੀ ਲਏ ਨੇ ਵੱਡਾ ਹੋਵਾ ਦੁਨੀਦਾਰ, ਉੱਥੇ ਵੱਡਾ ਹੋਵਾ ਦਾ ਅਰਥ ਵੀ ਇਹ ਜਦੋਂ ਦੁਨੀਆਦਾਰ ਦੀ ਮੌਤ ਹੋ ਗਈ, ਇਹ ਬੁੱਝ ਗਿਆ। ਮੈਂ ਜਿਹੜੀ ਅਰਜ਼ ਕਰ ਰਿਹਾ, ਦੁਸ਼ਟ ਸਦਾ ਮਿਲ ਮੰਤਰ ਪਕਾਇਆ ਕਰਸੈ ਔਦ ਕਨੇਰੀ, ਹੁਣ ਇਹਨੂੰ ਮਾਰੋ। ਕਹਿਣ ਲੱਗੇ ਹੁਣ ਕੰਮ ਇਸ ਤਰ੍ਹਾਂ ਕਰੋ ਵੀ ਇਹਨੂੰ ਰੁੱਖ ਦੇ ਪਹਿਲਾਂ ਪਹਾੜ ਦੀ ਚੋਟੀ ਤੇ ਲੈ ਜਾਓ, ਭੁਆ ਕੇ ਮਾਰੋ ਥੱਲੇ, ਆਪ ਹੀ ਡਿੱਗ ਗਿਆ ਸਰ ਮਰ ਜੂ। ਪਹਾੜ ਤੋਂ ਸੱਟਿਆ ਮਰਿਆ ਨੀ ਪ੍ਰਹਿਲਾਦ, ਸਿਰਫ ਇੱਕ ਉਦਾਹਰਨ ਹੈ। ਪਰਤ ਕੇ ਕਿਹਾ ਰੁੱਖ ਤੋਂ ਸੱਟੋ, ਰੁੱਖ ਨੇ ਜਰਾਨ ਦਿਖਾਈ ਤਾਂ ਵੀ ਨਾ ਮਰਿਆ। ਕਹਿਣ ਲੱਗੇ ਪਾਣੀ ਵੀ ਸੱਟੋ, ਡੂੰਘੇ ਪਾਣੀ ਵੀ ਸੱਟਿਆ, ਪਾਣੀ ਵੀ ਫਿਰ ਬਾਹਰ ਸੱਟ ਦਿੱਤਾ। ਕਹਿਣ ਲੱਗੇ ਹੁਣ ਇੱਕ ਕੰਮ ਕਰੋ ਵੀ ਇਹਨੂੰ ਨਾ ਅੱਗ ਦੇ ਵਿਚ ਫੂਕ ਦਿਓ। ਅੱਗ ਨੇ ਹੋਲਕਾ ਤਾਂ ਸਾੜੀ ਪਰ ਪ੍ਰਹਿਲਾਦ ਨਹੀਂ। ਇਹ ਪੁੱਛਿਆ ਵੀ ਕਿਉਂ, ਇਹ ਤਾਕਤਾਂ ਨੇ, ਬੰਦਾ ਇੱਕ ਵਾਰੀ ਕਿਤੇ ਪੈਰ ਤਿਲਕ ਜਾਏ ਤੇ ਬੰਦੇ ਮਰ ਜਾਂਦੇ ਨੇ, ਜਿਹਨੂੰ ਪਹਾੜ ਤੋਂ ਸੱਟਿਆ ਉਹ ਕਿਉਂ ਨਾ ਮਰਿਆ ਜੀ। ਕਿਤੇ ਥੋੜਾ ਜਿਹਾ ਲੱਗ ਜਾਏ ਚਮੜੀ ਨੂੰ ਸੇਕ ਤੇ ਬੰਦੇ ਤੜਪ ਤੜਪ ਕੇ ਮਰ ਜਾਂਦੇ ਨੇ, ਇਹ ਅੱਗ ਦੇ ਭਾਂਬੜ ਵਿਚੋਂ ਬਚ ਆਇਆ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿਦਕ ਵਾਲਿਆ ਇਹ ਗੱਲ ਸਮਝੀ, ਜਿਹੜੀਆਂ ਤਾਕਤਾਂ ਨਾਲ ਉਹਨੂੰ ਮਰਵਾਉਣਾ ਚਾਹੁੰਦੇ ਨੇ ਇਹ ਤਾਕਤਾਂ ਰੱਬ ਦੀਆਂ ਬਣਾਈਆਂ ਨੇ ਤੇ ਭਗਤੀ ਕਰਨ ਵਾਲੇ ਦੇ ਗੁਲਾਮ ਹੋ ਕੇ ਚੱਲਦੀਆਂ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁਸ਼ਟ ਸਭਾ ਮਿਲ ਮੰਤਰ ਪਤਾਇਆ ਕਰਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ। ਇਹ ਸ਼ਬਦ ਸਾਹਿਬ ਨੇ ਵਰਤੇ ਨੇ, ਗਿਰ ਪਹਾੜ, ਤਰ ਦਾ ਅਰਥ ਹਿੰਦੀ ਵੀ ਸ਼ਬਦ ਹੁੰਦਾ ਤਰੂ, ਤਰੂ ਦਾ ਅਰਥ ਹੁੰਦਾ ਰੁੱਖ। ਕਹਿਣ ਲੱਗੇ ਇਹ ਪਹਾੜ, ਇਹ ਰੁੱਖ, ਗਿਰ ਤਰ ਜਲ ਪਾਣੀ, ਜਵਾਲਾ ਅੱਗ, ਇਹਦੇ ਵਿਚ ਰੱਖ ਲਿਆ। ਗਿਰ ਤਰ ਜਵਾਲਾ ਪੈ ਰੱਖਿਓ, ਜਲ ਜਵਾਲਾ ਪੈ ਰੱਖਿਓ। ਕਹਿਣ ਲੱਗੇ ਰਾਜਾ ਰਾਮ ਮਾਇਆ ਫੇਰੀ, ਇਹ ਰੱਬ ਦੀ ਬਣਾਈ ਮਾਇਆ ਈ, ਹੁਣ ਉਹ ਮਾਇਆ। ਕਹਿਣ ਲੱਗੇ ਗਾਵੇ ਰਾਜਾ ਧਰਮ ਦੁਆਰੇ, ਇਹ ਧਰਮ ਰਾਜ ਤੇਰੇ ਦਰ ਤੇ ਗਾਉਂਦਾ, ਤੇ ਗੁਰਮੁਖੋ ਫਿਰ ਕਿੰਨਾ ਕੁ ਗਾਉਂਦਾ। ਸਾਹਿਬ ਤਾਂ ਕਹਿੰਦੇ ਨੇ ਜਿਹੜਾ ਨਾਮ ਜਪ ਕੇ ਜਾਂਦਾ ਨਾ, ਧਰਮ ਰਾਜ ਉਹਦਾ ਨੌਕਰ ਬਣ ਕੇ ਕਹਿੰਦਾ ਸਜਣਾ ਆ ਚਰਨ ਮੇਰੇ ਵੱਲ ਵੀ ਪਾ। ਸਾਹਿਬ ਦੇ ਬਚਨ ਪੜ੍ਹਦੇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪਨੀਤ। ਧਰਮ ਰਾਜ ਵੀ ਕਹਿੰਦਾ, ਕਹਿ ਲੱਗੇ ਕਿ ਚਿੱਤਰ ਗੁਪਤ ਸਭ ਲਿਖ ਤੇ ਲੇਖਾਂ, ਭਗਤ ਜਨਾ ਕੋ ਦ੍ਰਿਸ਼ ਨਾ ਦੇਖਾਂ। ਕਹਿ ਲੱਗੇ ਧਰਮ ਰਾਜ ਗਾਉਂਦਾ ਗਾਵੇ ਚਿੱਤ ਗੁਪਤ ਲਿਖ ਜਾਣੇ। ਹੁਣ ਇਹ ਤਾਕਤਾਂ ਅਦ੍ਰਿਸ਼ ਨੇ, ਭਾਵੇਂ ਅੱਜ ਸਾਡੇ ਲੋਕ ਅਰਥ ਕਰ ਲੱਗੇ ਨਾ ਇਹ ਬਾਬੇ ਨਾਨਕ ਦੇ ਸਿਧਾਂਤ ਨੂੰ, ਕਿੰਨੇ ਤਾਂ ਮਨੋ ਕਲਪਤ ਗੱਲਾਂ ਸਨ ਜੀ, ਕਿੱਥੇ ਚਿੱਤਰਗੁਪਤ ਕਿੱਥੇ ਧਰਮ ਰਾਜ। ਕਈ ਵਾਰੀ ਸੋਚਦਾ ਮਨ ਕਿ ਰੋਜ਼ ਜਪਜੀ ਪੜਨ ਵਾਲੇ ਨੇ ਕਿ ਚੰਗਿਆਈਆਂ ਬੁਰਿਆਈਆਂ ਬਾਤੈ ਧਰਮ ਹਜ਼ੂਰ, ਕਿ ਧਰਮ ਰਾਜ ਵਾਹਿਗੁਰੂ ਦੀ ਹਜ਼ੂਰੀ ਵਿਚ ਇਹ ਸਭ ਕੁਝ ਵਾਚਿਆ ਜਾਂਦਾ ਪਿਆ। ਤੇ ਸਿੱਖ ਫਿਰ ਵੀ ਕਹਿ ਨਹੀਂ ਜੀ, ਧਰਮ ਰਾਜ ਚਿੱਤਰਗੁਪਤ ਜਮਦੂਤ ਤਾਂ ਹੈ ਹੀ ਨਹੀਂ ਗੁਰਮੁਖੋ। ਫਿਰ ਅਸੀਂ ਕਹਿੰਦੇ ਹਾਂ ਨਹੀਂ ਜੀ, ਧਰਮ ਦੀ ਇਸ ਦੀ ਗੱਲ ਕੀਤੀ, ਇੱਥੇ ਬੰਦਾ ਚੰਗਾ ਮੰਦਾ ਪਾਉਂਦਾ, ਇੱਥੇ ਜਿਹੜੇ ਸਭ ਤੋਂ ਵੱਧ ਕਰਪਟ ਨੇ ਉਹ ਚੰਗੇ ਭਲੇ ਮਰ ਜਾਂਦੇ ਨੇ, ਭਗਤੀ ਕਰਨ ਵਾਲੇ ਤੇ ਸਰਦਰ ਸਹਿੰਦੇ ਨਹੀਂ ਦੇਖੇ। ਇਹਦਾ ਮਤਲਬ ਫਿਰ ਉਹਨੂੰ ਤੇ ਲੇਖਾ ਪੁੱਛੀ ਕਿਸੇ ਨਾ, ਕਹਿਣ ਲੱਗੇ ਨਹੀਂ ਗਾਵੇ ਚਿੱਤ ਗੁਪਤ ਲਿਖ ਜਾਣਾ। ਇਹਦਾ ਅਰਥ ਚਿੱਤਰ ਗੁਪਤ ਜਿਹੜਾ ਜੀਵਾਂ ਦੇ ਲੇਖ ਲਿਖਦਾ ਪਿਆ, ਇਹ ਮੇਰੇ ਮਾਲਕ ਲਿਖ ਲਿਖ ਧਰਮ ਵਿਚਾਰੇ। ਇਹਦਾ ਅਰਥ ਚਿੱਤਰ ਗੁਪਤ ਦੇ ਲਿਖੇ ਹੋਏ ਧਰਮ ਰਾਜ ਵਾਚਦਾ ਹੈ, ਤੇ ਜਿਹੜਾ ਧਰਮ ਰਾਜ ਚਿੱਤਰ ਗੁਪਤ ਵਾਚਦੇ ਨੇ ਉਹ ਵੀ ਮੇਰੇ ਮਾਲਕਾ ਤੈਨੂੰ ਗਾਉਂਦੇ ਪਏ ਤੇਰੇ ਪੈ ਵਿਚ ਨੇ। ਕਹਿਣ ਲੱਗੇ ਗਾਵੇ ਈਸ਼ਰ ਬਰਮਾ ਦੇਵੀ, ਈਸ਼ਰ ਦਾ ਅਰਥ ਸ਼ਿਵਜੀ, ਬਰਮਾ ਦਾ ਅਰਥ ਹੈ ਬ੍ਰਹਮਾ, ਦੇਵੀ ਦਾ ਅਰਥ ਇੱਥੇ ਦੇ ਦੇਵੀਆਂ। ਕਹਿਣ ਲੱਗੇ ਮੇਰੇ ਮਾਲਕ ਜੀ, ਚਾਹੇ ਸ਼ਿਵਜੀ ਚਾਹੇ ਬ੍ਰਹਮਾ ਜੀ ਤੇ ਭਾਵੇਂ ਬਿਰਤ ਦੇਵੀਆਂ ਨੇ, ਇਹ ਦੇਵੀਆਂ ਤੈਨੂੰ ਗਾਉਂਦੀਆਂ ਪਈਆਂ ਨੇ। ਤਾਂ ਹੀ ਤਾਂ ਭਾਈ ਭਗੀਰਥ ਵਰਗਾ ਮਰਸੀਆਂ ਦਾ ਰਹਿਣ ਵਾਲਾ ਸਾਰੀ ਜ਼ਿੰਦਗੀ ਕਾਲੀ ਨੂੰ ਪੂਜਿਆ, ਅੱਜ ਕਿਸੇ ਦੱਸ ਪਾਈ ਉਹ ਨੇੜੇ ਸੁਲਤਾਨਪੁਰ ਬਾਬੇ ਨਾਨਕ ਨੇ ਹੱਥ ਖੋਲਿਆ ਈ, ਕੁਝ ਨੀ ਇੱਕ ਦਿਨ ਨੇਮ ਛੱਡ ਕੇ ਦੇਵੀ ਦਾ ਤੂੰ ਦਰਸ਼ਨ ਕਰ ਰਿਹਾ। ਸ਼ਾਮ ਨੂੰ ਗਿਆ, ਭਾਈ ਵੀਰ ਸਿੰਘ ਲਿਖਦੇ ਨੇ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਤੇ ਕੀ ਦੇਖਦਾ, ਜਿਸ ਤਾਕਤ ਨੂੰ ਮੈਂ ਪੂਜਦਾ ਸਾਂ ਉਹ ਬਾਬੇ ਦੇ ਦਰ ਤੇ ਝਾੜੂ ਪੀ ਲਾਂਦੀ ਏ, ਤੇ ਪੁੱਛਦਾ ਤੂੰ ਕਿੱਥੇ। ਕਹਿਣ ਲੱਗੀ ਨਹੀਂ, ਜਿਸ ਦਰ ਤੇ ਤੂੰ ਆ ਗਿਆ ਨਾ, ਇਸ ਦਰ ਦੇ ਤਾਂ ਬਾਬੇ ਦੇ ਚਰਨਾਂ ਦੀ ਧੂੜ ਵਰਗੀ ਦੀ ਮੈਂ ਨਹੀਂ, ਇਹ ਅਸਗਾਹ ਸ਼ਕਤੀਆਂ ਦਾ ਮਾਲਕ ਹੀ, ਹੁਣ ਮੇਰੇ ਵੱਲ ਨਾ ਤੱਕੀਏ ਦੇ ਚਰਨ ਪਕੜ ਲੈ। ਸਾਹਿਬ ਕਹਿਣ ਲੱਗੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਹੇ ਮੇਰੇ ਮਾਲਕ ਜੀ, ਇਹ ਤੇਰੇ ਦਰ ਤੇ ਸ਼ੋਭਦੇ ਪਏ ਨੇ ਤੇ ਤੇਰੇ ਸਵਾਰੇ ਹੋਏ ਨੇ। ਗਾਵੇ ਇੰਦ ਇੰਦਾਸਨ ਬੈਠੇ, ਦੋ ਸ਼ਬਦ ਨੇ, ਇੱਕ ਇੰਦ, ਇੰਦ ਦਾ ਅਰਥ ਹੈ ਇੰਦਰ ਦੇਵਤਾ, ਤੇ ਨਾਲ ਸ਼ਬਦ ਆ ਗਿਆ ਇੰਦਾਸਨ, ਇਹਦਾ ਅਰਥ ਹੈ ਇੰਦਰ ਆਪਣੇ ਆਸਣ ਸਮੇਤ। ਆਸਣ ਦਾ ਮਤਲਬ ਉਹਦੇ ਜਿਹੜੇ ਗੰਧਰਵ ਨੇ, ਉਹਦੇ ਕਿੰਨਰ ਨੇ, ਉਹਦੇ ਜੱਖ ਨੇ, ਜਿਹੜੇ ਉਹਦੇ ਅੱਗੇ ਚੇਲੇ ਚੱਕਦੇ ਨੇ, ਉਹਦਾ ਸਾਰੇ ਦਾ ਸਾਰਾ ਦਰਬਾਰ ਹੀ ਤੇਨੂੰ ਗਾਉਂਦਾ ਪਿਆ। ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਹੇ ਮੇਰੇ ਮਾਲਕ, ਇੰਦਰ ਦੇ ਨਾਲ ਹੋਰ ਕਈ ਦੇਵਤੇ ਤੇਰੇ ਦਰ ਤੇ ਬੈਠੇ ਮੇਰੇ ਮਾਲਕਾ, ਤੈਨੂੰ ਗਾਉਂਦੇ ਪਏ ਨੇ। ਗਾਵੇ ਸਿੱਧ ਸਮਾਧੀ ਅੰਦਰ, ਹੁਣ ਧਿਆਨ ਦਿਆ ਜੇ, ਇਹ ਦੂਜੀ ਗਾਉਣ ਵਾਲਿਆਂ ਦੀ ਵਣਗੀ ਆ ਗਈ। ਪਹਿਲੇ ਉਹ ਸਨ ਜਿਹੜੇ ਅਦ੍ਰਿਸ਼ਟ ਮੰਡਲਾਂ ਵਿਚ ਰਹਿੰਦੇ ਨੇ, ਗਾਉਂਦੇ ਨੇ, ਹੁਣ ਉਹ ਨੇ ਜਿਨ੍ਹਾਂ ਨੂੰ ਆਪਾਂ ਅੱਖਾਂ ਨਾਲ ਤੱਕਦੇ ਹਾਂ। ਗਾਵੇ ਸਿੱਧ ਸਮਾਧੀ ਅੰਦਰ, ਪੁੱਗੇ ਹੋਏ ਸਿੱਧ ਜਿਹੜੇ ਨੇ ਸਮਾਧੀਆਂ ਵਿਚ ਬੈਠ ਕੇ ਮੇਰੇ ਮਾਲਕ ਤੇਰੇ ਗੁਣ ਗਾਉਂਦੇ ਨੇ। ਗਾਵੇ ਸਾਧ ਵਿਚਾਰੇ ਤੇ ਬੇਅੰਤ ਐਸੇ ਸਾਧ, ਜਿਨ੍ਹੇ ਸਾਧਨਾ ਕਰ ਕਰਕੇ ਮਨ ਨੂੰ ਸਾਧ ਲਿਆ, ਉਹ ਸਾਧ ਮੇਰੇ ਵਾਹਿਗੁਰੂ ਤੇਰੇ ਗੁਣਾਂ ਦੀ ਵਿਚਾਰ ਪੈ ਕਰਦੇ ਨੇ। ਵੈਸੇ ਸਾਧ ਦਾ ਅਰਥ ਵੀ ਐਵੇਂ, ਨੌ ਦੁਆਰੇ ਸਾਧ, ਸਾਧ ਸਦਾਇਆ। ਭਾਈ ਗੁਰਦਾਸ ਕਹਿੰਦੇ, ਜਿਨ੍ਹੇ ਆਪਣੇ ਨੌ ਇੰਦਰੀਆਂ ਨੂੰ ਸਾਧ ਲਿਆ ਤੇ ਦਸਵੇਂ ਵਿਚ ਆਸਣ ਲਾਈ ਬੈਠਾ, ਉਹਨੂੰ ਸਾਧ ਕਿਹਾ ਜੇ। ਹਜ਼ੂਰ ਕਹਿੰਦੇ ਪਹਿਲੇ, ਉਹ ਸਾਧ ਵੀ ਤੇਰੀ ਵਿਚਾਰ ਪੈ ਕਰਦੇ ਨੇ। ਦਾਮਨ ਜਤੀ ਜਤ ਰੱਖਣ ਵਾਲੇ, ਸਤੀ, ਇੱਥੇ ਸਤੀ ਦਾ ਅਰਥ ਦਾਨੀ ਹੈ, ਇੱਥੇ ਸਤੀ ਦਾ ਅਰਥ ਪਤੀ ਦੀ ਅਰਥੀ ਨਾਲ ਜਲਣ ਵਾਲੀ ਔਰਤ ਨਹੀਂ। ਸਾਹਿਬ ਨੇ ਦੋਨੋਂ ਬਾਣੀ ਵਿਚ ਪ੍ਰਮਾਣ ਦਿੱਤੇ ਨੇ। ਆਪਾਂ ਪੜ੍ਹਨੇ, ਸਤੀਆਂ ਮਨ ਸੰਤੋਖ ਉਪਜੈ, ਤੇ ਇੱਕ ਬਚਨ ਹੁੰਦਾ ਸਤੀਆਂ ਇਹ ਨਾ ਆਖੀਆਂ ਜੇ ਮੜਿਆ ਲੱਗ ਜਲਨ, ਉਥੇ ਸਤੀਆਂ ਦਾ ਅਰਥ ਜਿਹੜੀਆਂ ਔਰਤਾਂ ਪਹਿਲਾਂ ਪਤੀ ਦੀ ਅਰਥੀ ਨਾਲ ਸੜਦੀਆਂ ਸਨ, ਤੇ ਜਿੱਥੇ ਸ਼ਬਦ ਆਇਆ ਸਤੀਆਂ ਮਨ ਸੰਤੋਖ ਉਪਜੈ, ਇੱਥੇ ਸਤੀਆਂ ਦਾ ਅਰਥ ਦਾਨੀਆਂ। ਕਹਿਣ ਲੱਗੇ ਮੇਰੇ ਮਾਲਕ ਜੀ, ਗਾਵਣ ਜਤੀ ਸਤੀ ਸੰਤੋਖੀ, ਜਤ ਵਾਲੇ, ਸਤ ਵਾਲੇ, ਸੰਤੋਖ ਵਾਲੇ। ਗਾਵੇ ਵੀਰ ਕਰਾਰੇ, ਕਰਾਰੇ ਦਾ ਅਰਥ ਕਰੜੇ, ਵੀਰ ਦਾ ਅਰਥ ਸੂਰਮੇ। ਕਹਿਣ ਲੱਗੇ ਬਹਾਦਰ ਕਰੜੇ ਬਾਹੂ ਬਲ ਵਾਲੇ ਸੂਰਮੇ ਵੀ ਤੈਨੂੰ ਗਾਉਂਦੇ ਪਏ ਨੇ। ਗਾਵਣ ਪੰਡਿਤ, ਪੜ੍ਹਨ ਰਖੀਸ਼ਰ। ਸਾਹਿਬ ਕਹਿਣ ਲੱਗੇ ਪੰਡਿਤ ਵਿਦਵਾਨ, ਪੜ੍ਹਨ ਰਖੀਸ਼ਰ, ਦੋ ਸ਼ਬਦ ਨੇ, ਇੱਕ ਰੇਖੀ ਤੇ ਨਾਲ ਈਸ਼ਰ। ਰਖੀਸ਼ਰ ਦੋ ਸ਼ਬਦਾਂ ਦਾ ਸੁਮੇਲ, ਰਖੀਸ਼ਰ ਦਾ ਅਰਥ ਵੱਡੇ ਰਿਸ਼ੀ। ਕਹਿਣ ਲੱਗੇ ਵਿਦਵਾਨ ਵੀ ਗਾਉਂਦੇ ਨੇ, ਵੱਡੇ ਵੱਡੇ ਰਿਸ਼ੀ ਵੀ ਤੈਨੂੰ ਗਾਉਂਦੇ ਨੇ, ਜੁਗ ਜੁਗ ਵੇਦਾਂ ਨਾਲੇ। ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ, ਆ ਹਰ ਇੱਕ ਯੋਗ ਵਿਚ ਕਹਿੰਦੇ ਨੇ ਜਿਹੜੇ ਚਾਰ ਵੇਦ ਸਨ, ਹਰ ਯੋਗ ਵਿਚ ਵੱਖ ਵੱਖ ਹੈ, ਇਹ ਵੇਦ ਵੀ ਜੁਗਾਂ ਨਾਲ ਤੈਨੂੰ ਗਾਉਂਦੇ ਪਏ ਨੇ। ਗਾਵੇ ਮੋਹਣੀਆਂ, ਮਨ ਮੋਹਨ, ਉਹ ਇਸਤਰੀਆਂ, ਮੋਹਣੀਆਂ ਦਾ ਅਰਥ ਹੈ ਇਸਤਰੀਆਂ, ਮਨ ਮੋਹਨ, ਜਿਹੜੀਆਂ ਮਨ ਨੂੰ ਮੋਹਣ ਵਾਲੀਆਂ ਨੇ। ਸੁਰਗ ਮੱਛ ਪਿਆਲੇ, ਸੁਰਗ ਲੋਕ, ਮੱਛ ਦਾ ਅਰਥ ਮਾਤ ਲੋਕ, ਪਿਆਲੇ ਦਾ ਅਰਥ ਹੈ ਪਤਾਲ ਲੋਕ, ਜਿਨ੍ਹਾਂ ਨੇ ਤਿੰਨਾਂ ਲੋਕਾਂ ਦੇ ਮਨੁੱਖਾਂ ਨੂੰ ਪ੍ਰਭਾਵਿਤ ਕਰ ਲਿਆ, ਇਹ ਮੋਹਣੀਆਂ ਵੀ ਤੇਰੇ ਦਰ ਤੇ ਤੈਨੂੰ ਗਾਉਂਦੀਆਂ ਪਈਆਂ। ਕਹਿਣ ਲੱਗੇ ਗਾਵਨ ਰਤਨ ਉਪਾਏ ਤੇਰੇ, ਤੇਰੇ ਪੈਦਾ ਕੀਤੇ ਹੋਏ ਇਹ ਕੀਮਤੀ ਰਤਨ, ਇਹ ਵੀ ਤੈਨੂੰ ਗਾਉਂਦੇ ਨੇ। ਅੱਠ ਸੱਠ ਤੀਰਥ ਨਾਲੇ, ਇਹ ਅਠਾਠ ਤੀਰਥ ਵੀ ਨਾਲ ਮਿਲ ਕੇ ਤੇਰੇ ਗੀਤ ਪੈ ਗਾਉਂਦੇ ਨੇ। ਗਾਵੇ ਜੋਧ ਮਾਂ ਬਲਸੂਰਾ, ਬਹਾਦਰ ਜੋਧੇ ਮਾਂ ਬਲੀ ਸੂਰਮੇ, ਮੇਰੇ ਮਾਲਕ ਜੀ ਇਹ ਵੀ ਗਾਉਂਦੇ ਨੇ। ਗਾਵੇ ਖਾਣੀ ਚਾਰੇ, ਆਚਾਰ ਖਾਣੀਆਂ ਦੇ ਜੀਵ, ਅੰਦਜ ਜੇਰਜ ਸੇਤ ਤੇ ਉਤਪਜ, ਇਹ ਚਾਰੇ ਖਾਣੀਆਂ ਦੇ ਜੀਵ ਤੈਨੂੰ ਗਾਉਂਦੇ ਪਏ ਨੇ। ਗਾਵੇ ਖੰਡ ਮੰਡਲ ਵਰ ਭੰਡਾ, ਕਹਿਣ ਲੱਗੇ ਮੇਰੇ ਮਾਲਕ ਜੀ, ਆ ਧਰਤੀ ਦੇ ਖੰਡ ਮੰਡਲ ਵਰ ਭੰਡਾ ਦਾ ਅਰਥ ਬ੍ਰਹਿਮੰਡ, ਧਰਤੀ ਦਾ ਟੁਕੜਾ, ਇਹ ਸਾਰੇ ਮੰਡਲ, ਇਹਦਾ ਇਸ਼ਾਰਾ ਸੂਰਜ ਚੰਦਰਮਾ ਆਦਿਕ ਵੱਲ ਹੈ। ਜਿਤਨੇ ਵੀ ਤੂੰ ਬ੍ਰਹਿਮੰਡ ਸਾਜੇ ਨੇ ਮੇਰੇ ਮਾਲਕ ਜੀ, ਕਰ ਕਰ ਰੱਖੇ ਧਾਰੇ, ਜਿਨ੍ਹਾਂ ਨੂੰ ਤੂੰ ਆਪ ਪੈਦਾ ਕਰਕੇ ਟਿਕਾ ਕੇ ਰੱਖਿਆ, ਇਹ ਵੀ ਤੈਨੂੰ ਗਾਉਂਦੇ ਨੇ। ਧਿਆਨ ਦਿਆ ਜੇ, ਇੱਥੇ ਇੱਕ ਪੜਾਅ ਖਤਮ ਹੋ ਗਿਆ। ਪਹਿਲਾਂ ਸੀ ਦੇਵਤਿਆਂ ਦਾ, ਪਰਤ ਕੇ ਸੀ ਜਿਹੜੇ ਅੱਖਾਂ ਨਾਲ ਦੇਖਦੇ ਆ ਰਿਸ਼ੀ ਮੁਨੀ ਜਤੀ ਤਪੀ, ਹੁਣ ਉਹਨਾਂ ਦੇ ਗਾਉਣ ਦਾ ਜ਼ਿਕਰ ਆਇਆ ਜਿਹੜੇ ਘਰ ਵੀ ਚਲੇ ਜਾਂਦੇ ਨੇ। ਇਹ ਤਾਂ ਦਰ ਤੇ ਗਾਉਂਦੇ ਨੇ, ਘਰ ਵਿੱਚ ਕੌਣ ਜਾਂਦੇ ਨੇ? ਕਹਿਣ ਲੱਗੇ ਸ਼ੇਈ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ। ਖੇ ਮੇਰੇ ਮਾਲਕ, ਜਿਹੜੇ ਭਗਤ ਜਨ ਰਸਾਲੇ ਦਾ ਅਖਰੀ ਅਰਥ ਦੋ ਸ਼ਬਦਾਂ ਨਾਲ ਇਹ ਬਣਿਆ, ਰਸ ਆਲਿਆ, ਜਿਵੇਂ ਆਪਾਂ ਪੜ੍ਹਨੇ ਸੋਚ ਆਲਿਆ, ਆਲਿਆ ਦਾ ਅਖਰੀ ਅਰਥ ਹੁੰਦਾ ਘਰ, ਰਸਾਲੇ ਰਸਾਲੇ ਦਾ ਅਰਥ ਰਸ ਦਾ ਤਰ। ਕਹਿਣ ਲੱਗੇ ਜਿਹੜੇ ਭਗਤ ਜਨ ਰਸ ਲੈਸ ਲੈ ਕੇ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਕੋਈ ਫੁਰਨਾ ਨਹੀਂ ਬਣਾਉਂਦੇ, ਤੈਨੂੰ ਗਾਉਂਦੇ ਪਏ ਨੇ ਰਸ ਵੀ ਜੁੜੇ ਹੋਏ ਭਗਤ ਮੇਰੇ ਮਾਲਕ ਤੈਨੂੰ ਗਾਉਣ ਵਾਲੇ ਚੰਗੇ ਪੈ ਲੱਗਦੇ। ਸ਼ਹੀ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ, ਜਿਹੜੇ ਤੇਰੇ ਪਿਆਰ ਵਿੱਚ ਰੱਤ ਕੇ ਤੈਨੂੰ ਗਾਉਂਦੇ ਨੇ। ਆਰੰਭ ਵਿੱਚ ਅਰਜ ਕੀਤੀ ਸੀ ਇੱਕ ਉਹ ਗਾਉਣਾ ਜਿਹਦੇ ਨਾਲ ਅੰਦਰ ਨੂੰ ਟਿਕਾ ਮਿਲੇ, ਜਿਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਪ੍ਰੇਮ ਨਾਲ ਭਿੱਜ ਕੇ ਕੋਈ ਗਾਉਂਦਾ ਤੇ ਸਾਈਂ ਦੀ ਦਰਗਾਹ ਵਿੱਚ ਪ੍ਰਵਾਨ ਨੇ, ਤੇ ਗੁਰੂ ਕਲਗੀ ਵਾਲੇ ਨੇ ਤਾਂ ਇੱਕ ਬਚਨ ਹੋਰ ਕਿਹਾ। ਕਹਿਣ ਲੱਗੇ ਸੱਜਣਾ ਜੇ ਅੰਦਰ ਰਸ ਨਹੀਂ ਨਾ ਆਇਆ ਤੇ ਜਿੰਨਾ ਮਰਜ਼ੀ ਅੱਖਾਂ ਵਿੱਚ ਪਾਣੀ ਭਰ ਕੇ ਰੋਈ ਜਾ, ਰੋਣ ਨਾਲ ਨਹੀਂ ਉਰੀਜਣਾ। ਕਹਿਣ ਲੱਗੇ ਕਿਸੇ ਜਵਾਨ ਦੀ ਮੌਤ ਹੋ ਜਾਏ ਤੇ ਪਿੰਡ ਦੀਆਂ ਇਸਤਰੀਆਂ, ਪਿੰਡ ਦੀਆਂ ਬੁੱਢੀਆਂ ਰੋ ਰੋ ਕੇ ਬੇਹਾਲ ਹੋ ਜਾਂਦੀਆਂ ਨੇ ਕਿ ਉਹਨਾਂ ਨੂੰ ਕਲੀਆਂ ਰੋਣ ਵਾਲੀਆਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਗਈ। ਜੇ ਤੂੰ ਸੋਚੇ ਮੈਂ ਬੜੀਆਂ ਸੁਰਾਂ ਲਾ ਕੇ ਗਾਉਂਦਾ। ਕਹਿਣ ਲੱਗੇ ਕਦੀ ਕਬੂਤਰ ਤੇ ਤੋਤੇ ਵੱਲ ਝਾਤੀ ਮਾਰ, ਕੋਇਲ ਵੱਲ ਦੇਖ, ਕਦੀ ਉਹ ਘੱਟ ਮਿੱਠਾ ਗਾਉਂਦੇ ਨੇ? ਕੋਇਲ ਦੇ ਗਾਉਣ ਵਿੱਚ ਸੋਜ, ਉਹਦੇ ਗਾਉਣ ਦੇ ਵਿੱਚ ਤਪਸ਼, ਉਹਦਾ ਗਾਉਣਾ ਬੜਾ ਮਿੱਠਾ ਤੇ ਡੂੰਘਾ ਹੈ। ਕਹਿਣ ਲੱਗੇ ਗੁਰਮੁਖਾ ਚੇਤੇ ਰੱਖੀ, ਜਿੰਨਾ ਮਰਜ਼ੀ ਗਾਈ ਜਾ, ਚਾਹੇ ਪੰਡਿਤ ਹੋਵੇ ਚਾਹੇ ਸਿੱਖ ਹੋਵੇ, ਜੇ ਕਿਰਦੇ ਵਿੱਚ ਪ੍ਰੀਤ ਤੇ ਪ੍ਰਤੀਤ ਨਹੀਂ, ਰਸ ਨਹੀਂ ਆਇਆ, ਕਿਤੇ ਗਾਇਆ ਹੋਇਆ ਅਜਾਈ ਦਾ ਚਲਾ ਜਾਏ। ਸਾਹਿਬ ਦਾ ਬਚਨ ਆਉਂਦਾ ਰੋਹਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਮਰੇ ਨੂੰ ਪਿੰਡ ਦੀਆਂ ਔਰਤਾਂ ਰੋਂਦੀਆਂ ਨੇ, ਤੇ ਜੇ ਰੋ ਨਾ ਰੀਝ ਆ ਉਹਨਾਂ ਤੇ ਨਾ ਰੀਝੇ। ਰੋਹਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਕੀਰਤਨ ਤੇ ਜੋ ਰੀਝ ਪਰੈ, ਕੀਰ ਕਪੋਤ ਪੁਕਾਰ ਉਚਾਰੀ, ਨਾਵੈ ਦਾਤਰ ਬ੍ਰਿਸ਼ੋ ਮੋਨ ਹੈ, ਬਨਰ ਜੰਗਲ ਬਨਾਸ ਬਨਾਰੀ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ। ਜੇ ਪ੍ਰੇਮ ਸ਼ਰਧਾ ਵਿਸ਼ਵਾਸ ਨਹੀਂ, ਸਿੱਖ ਪੰਡਿਤ ਗਾਇਕ ਜਾਗਤ ਹਾਰੀ, ਭਾਵੇਂ ਪੰਡਿਤ ਗਾਏ ਤੇ ਭਾਵੇਂ ਸਿੱਖ ਗਾਏ, ਦੇਖੀ ਜ਼ਿੰਦਗੀ ਦੀ ਬਾਜੀ ਹਾਰ ਨਾ ਜਾਏ। ਜਿਹੜੇ ਰਸ ਲੈ ਕੇ ਤੈਨੂੰ ਗਾਉਂਦੇ ਨੇ ਉਹਨਾਂ ਨੂੰ ਤਾਂ ਸਾਹਿਬ ਕਹਿੰਦਾ ਭਲੋ ਭਲੋ ਰੇ ਕੀਰਤਨੀਆਂ, ਉਹਨਾਂ ਨੂੰ ਤਾਂ ਸਾਹਿਬ ਕਹਿੰਦੇ ਨੇ ਕਿ ਗੁਰਮੁਖਾ ਤੇਰਾ ਗਾਇਆ ਹੋਇਆ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ। ਕਹਿਣ ਲੱਗੇ ਸ਼ਹੀਦ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ। ਖੇ ਮੇਰੇ ਮਾਲਕ, ਇੰਨੇ ਨਹੀਂ ਪਤਾ ਨੀ ਕਿੰਨੇ ਕੁ ਤੈਨੂੰ ਹੋਰ ਗਾਉਂਦੇ ਪਏ ਨੇ। ਛੇ ਮੈਂ ਚਿੱਤ ਨਾ ਆਵਨ, ਉਹ ਮੇਰੇ ਚਿੱਤ ਵਿੱਚ ਨਹੀਂ ਆਏ, ਮੇਰੀ ਉਡਾਰੀ ਮੇਰੀ ਪਹੁੰਚ ਉਹਨਾਂ ਤੱਕ ਨਹੀਂ ਨਿਰਮਾਣ ਤਾਂ। ਕਹਿਣ ਲੱਗੇ ਮੇਰੇ ਚਿੱਤ ਵਿੱਚ ਨਹੀਂ ਆਏ, ਨਾਨਕ ਕਿਆ ਵਿਚਾਰੇ। ਹਜ਼ੂਰ ਕਹਿੰਦੇ ਨੇ ਮੈਂ ਕੀ ਉਹਨਾਂ ਬਾਰੇ ਕਹਿ ਸਕਣਾ ਜਿਹੜੇ ਮੇਰੇ ਚਿੱਤ ਵਿੱਚ ਨਹੀਂ ਆਏ। ਤੈਨੂੰ ਗਾਉਂਦੇ ਤਾਂ ਹੋਰ ਵੀ ਬੜੇ ਪਏ ਨੇ, ਉਸ ਕਰਤਾਰ ਦੀ ਦਰਗਾਹ ਵਿੱਚ ਬੇਅੰਤ ਗਾਉਣ ਵਾਲੇ ਨੇ, ਪਰ ਭਾਉਂਦੇ ਉਹ ਨੇ ਜਿਹੜੇ ਰਸ ਲੈ ਕੇ ਸਾਈਂ ਦੀ ਯਾਦ ਵਿੱਚ ਜੁੜ ਜਾਂਦੇ ਨੇ। ਇਸ ਤੋਂ ਅੱਗੇ ਪੌੜੀ ਆਪਾਂ ਪਰਸੋਂ ਨੂੰ ਵਿਚਾਰ ਕਰਾਂਗੇ। ਕੱਲ ਨੂੰ ਦੁਪਹਿਰ ਦੇ ਦੀਵਾਨ ਅੰਦਰ ਰਾਮਕਲੀ ਸੱਜ ਦੀ ਵਿਚਾਰ ਕੀਤੀ ਜਾਣੀ ਹੈ। 6 ਪੌੜੀਆਂ ਨੇ, 3 ਐਤਵਾਰ ਨੇ, 2-2 ਪੌੜੀਆਂ ਦੀ ਵਿਚਾਰ ਆਪਾਂ ਕਰਾਂਗੇ। ਇਹ ਬਾਣੀ ਉਚਾਰਨ ਕੀਤੀ ਗੁਰੂ ਅਮਰਦਾਸ ਜੀ ਦੇ ਪੜਪੋਤੇ ਨੇ, ਗੁਰੂ ਬਖਸ਼ਿਸ਼ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ, ਆਪ ਬਖਸ਼ਣ ਯੋਗ ਬਖਸ਼ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।